சத்நாம சிரிவாஹே சாஹிபு ஜி பேராடி மஹல்லா சௌதா ஹார் ஜான ராம நாம குண காவே ஜெ கோய் நிந்த கரே ஹார் ஜானகி அப்னா குண நா கவாவே ஹார் ஜான ராம நாம குண காவே ஜெ கோய் நிந்த கரே ஹார் ஜானகி அப்னா குண நா கவாவே ரஹாஓ ஜோ கிச்ச கரே ஸோ ஆப்பே ஸ்வாமி ஹர் ஆப்பே கார் கமாவே ஹர் ஆப்பே ஹீ மத் தேவ ஸ்வாமி ஹர் ஆப்பே போல் புலாவே ஹர் ஆப்பே பஞ்ச தத் விசாரா விச தத்து பஞ்ச ஆப் பாவே ஜன நானக சத்குரு மேலே ஆப்பே ஹர் ஆப்பே சகர் சுகாவே ஹர் ஆப்பே பஞ்ச தத் விசாரா விச தத்து பஞ்ச ஆப் பாவே ஜன நானக சத்குரு மேலே ஆப்பே ஹர் ஆப்பே சகர் சுகாவே
வாஹிகுரு ஜி கா கால்சா வாஹிகுரு ஜி கி ஃபதே. சன்மான யோக் சவர் ஷத்தர் தஹத் மாலிக் ஜுகோ ஜுக அடல் சாஹிப் ஸ்ரீ குரு கிரந்த சாஹிப் சச்சே பாத்ஷா மகாராஜ் ஜி தி பாவன் பவித்தர் ஹஜூரி அந்தர் குருத்வாரா மஞ்சி சாஹிப் திவான் அஸ்தான் விகே ஹாஜரி பர் ரஹே குரு சவாரே சத் சங்கி ஜனோ சத்குரு குரு ராமதாஸ் ஜி மகாராஜ் உன்னே அஜ சாதே தே பக்ஷிஷ் கீதி ஹை ஸ்ரீ ஹர்மந்தர் சாஹிப் ஜி விகே ஜோ அஜ குரு கிரந்த சாஹிப் மகாராஜ் ஜி நே அம்ருத் சபத் ஹுக்ம ரூப் அந்தர் பக்ஷிஷ் கீதா ஹை इस अमृत शब्द दे उच्चारण करता सतगुरु गुरु रामदास महाराज जी आपने ए हुकम पिछले दिनी में सतगुरां दा ए अमृत बचन आया सी। अज फिर सतगुरु ने सानू फिर दृढ़ करा दिता है इस अमृत शब्द दा जो आरंभ है परमेश्वर दे प्यारे दा सिदक ओदा सिरड़ और ओदी दृढ़ता जिथे वो आत्म रस पुंचन दे लई पार ब्रह्म परमेश्वर दे गुण गांदा है उथे उसनू रोकन दे लई असुरी बिरती वाले मलीन खिरदे वाले बंदे उस परमात्मा दे सेवक दी रोज निंदिया करदे ने। निंदक निंदिया करन तो बाज नहीं आउंदा ते परमेश्वर दा सेवक दृढ़ता नाल अपने परमात्मा दे गुण गाउणे बंद नहीं करता। फिर वह आखदा है कि मालक तू आप ही उन्हां इन्हां नूं बुला रहा है ये सारा विस्तारा तेरा ही है आपे मानवी मनुख दे अंदर कलेश झगड़े तू पाए ते आप ही इन्हां झगड़िया नूं निवृत्त करन वाला है। आओ साध संगत एक ता इस अमृत शब्द नूं और हजूर सच्चे पातशाह जी दा कल नूं आगमन गुरपुरब है धन गुरु रामदास जी दा हजूर सच्चे पातशाह जी दी बाणी विच्चों और खास करके अज हरिमंदर साहब संबंधी संखेप जी बेनती जिस थान ते आप रोज नतमस्तक हुंदे हो आप जितने हजूर दे चरणा विच उपस्थित हो जितने सतगुरु जी दे इस दरबार तों घरां च बैठे इस गुरमत समागम नूं लाइव देख सुन रहे हो असीस बख्शो। सतगुरु गुरु रामदास महाराज आप जी आप विच वरतो हिरदे दी भावना आप जी दे चरना शब्दां ते दरबार प्रति आस्था कथन और सरोत नूं अदब और अंदर दा टिका बख्श के आप विच वरत के विचार करा लो। प्यार अदब सहित उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी
सतनाम श्री वाहे गुरु साहिब जी बैराड़ी महला चौथा।
अज सतगुरा ने बैराड़ी राग अंदर जो सतगुरु गुरु रामदास महाराज जी का अमृत बचन उच्चारण किया है इस बचन नूं हजूर ने हुक्म रूप दे अंदर पूरी मानवता नूं बख्शिया है। मैं फिर ये लफ्ज दोहरावांगा कि गुरु ग्रंथ साहिब का अमृत शब्द केवल एक खिते तक सीमित नहीं केवल एक खास वर्ग दे लोकां नाल संबंधित नहीं केवल एक खास कम्यूनिटी वास्ते इह संबंधित नहीं इह पूरी मानवता दे लई जिहड़ा भी सतगुरु दे शब्द अगे सीस झुकांदा है ਤੇ ਇਹ ਅੰਮ੍ਰਿਤ ਬਚਨ ਪੂਰੀ ਮਾਨਵਤਾ ਵਾਸਤੇ ਉਪਦੇਸ਼ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਅਧਿਆਤਮਕ ਉਪਦੇਸ਼ ਬਾਣੀ ਦਾ ਉਪਦੇਸ਼ ਚਾਰੇ ਵਰਨਾ ਵਾਸਤੇ ਸਾਂਝਾ ਹੈ। ਇਸੇ ਕਰਕੇ ਦਾਤਾ ਜੀ ਨੇ ਬਾਣੀ ਵਿੱਚ ਫਰਮਾਇਆ, ਕੋਈ ਗਾਵੈ ਕੋ ਸੁਣੈ, ਕੋਈ ਵੀ ਬਾਣੀ ਗਾ ਸਕਦਾ ਹੈ, ਕੋਈ ਵੀ ਰੱਬੀ ਗਿਆਨ ਸੁਣ ਸਕਦਾ ਹੈ। ਹਰ ਨਾਮਾ ਚਿੱਤ ਲਾਏ, ਆਪਣਾ ਚਿੱਤ ਲਾ ਕੇ, ਕਹਿਣ ਤੋਂ ਮੁਰਾਦ ਬੈਰਾੜੀ ਰਾਗ ਹੈ। ਅੰਮ੍ਰਿਤ ਸ਼ਬਦ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਚੌਥੇ ਗੁਰਦੇਵ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ।
ਹਰ ਜਨ ਰਾਮ ਨਾਮ ਗੁਣ ਗਾਵੈ।
ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਸ਼ਬਦ ਚ ਬਖਸ਼ਿਸ਼ ਕੀਤੀ। ਹਰ ਜਨ ਇਹਦੇ ਅਰਥ ਆਪਾਂ ਪਿੱਛੇ ਜਦੋਂ ਹੁਕਮ ਆਇਆ ਸੀ ਵਿਸਤਾਰ ਸਹਿਤ ਕੀਤੇ ਸਨ, ਉਸ ਨੂੰ ਆਪਾਂ ਅੱਜ ਦੁਹਰਾਵਾਂਗੇ ਨਹੀਂ। ਹਰ ਜਨ ਦਾ ਅਰਥ ਹੈ ਪ੍ਰਭੂ ਦਾ ਸੇਵਕ, ਹਰੀ ਕਾ ਜਨ, ਰਾਮ ਨਾਮ ਗੁਣ ਗਾਵੈ। ਰਾਮ ਨਾਮ ਦਾ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਇੱਕ ਓੰਕਾਰ ਪਾਰ ਬ੍ਰਹਮ ਪਰਮੇਸ਼ਵਰ, ਉਸ ਦੇ ਨਾਮ ਨੂੰ, ਰਾਮ ਕੇ ਨਾਮ ਨੂੰ, ਪਰਮਾਤਮਾ ਦੇ ਨਾਮ ਨੂੰ ਹਰੀ ਜਨ ਦਿਨ ਰਾਤ ਗਾਉਂਦਾ ਹੈ। ਸਿੱਧੇ ਅਰਥ ਹਰ ਜਨ ਰਾਮ ਨਾਮ ਗੁਣ ਗਾਵੈ, ਹਰੀ ਕਾ ਜਨ ਪਰਮਾਤਮਾ ਦੇ ਰਾਮ ਕੇ ਨਾਮ ਦੇ ਗੁਣ ਦਿਨ ਰਾਤ ਗਾਉਂਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਹਰੀ ਜਨ ਪਰਮਾਤਮਾ ਦੇ ਗੁਣ ਗਾ ਰਿਹਾ, ਤੇ ਜੇਕਰ ਕੋਈ ਇਨਸਾਨ ਈਰਖਾ ਵਸ਼ ਉਸ ਹਰੀ ਕੇ ਜਨ ਦੀ ਨਿੰਦਿਆ ਕਰੇ, ਉਸ ਦੀ ਬਦਨਾਮੀ ਕਰੇ, ਉਹਦੀ ਸ਼ਖਸੀਅਤ ਨੂੰ ਧੁੰਦਲਾ ਮੈਲਾ ਕਰਨ ਦਾ ਯਤਨ ਕਰੇ, ਪਰਮਾਤਮਾ ਦਾ ਸੇਵਕ ਇਹ ਸਭ ਕੁਝ ਸਹਿ ਕੇ ਵੀ ਪਰਮਾਤਮਾ ਦੇ ਗੁਣ ਹੀ ਦਿਨ ਰਾਤ ਗਾਉਂਦਾ ਹੈ। ਫਿਰ ਬੇਨਤੀ, ਖਰਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਉਹ ਆਪਣਾ ਜਿਹੜਾ ਗੁਣ ਦੇ ਲਫ਼ਜ਼ੀ ਅਰਥ ਪਹਿਲਾਂ ਸੀ ਰਾਮ ਨਾਮ ਗੁਣ ਗਾਵੈ, ਇਹਦਾ ਅਰਥ ਪਰਮਾਤਮਾ ਦੇ ਗੁਣ ਗਾਉਂਦਾ, ਤੇ ਦੂਸਰਾ ਬਚਨ ਆਪਣਾ ਗੁਣ ਨਾ ਗਵਾਵੈ। ਇੱਥੇ ਆਪਣਾ ਗੁਣ ਦਾ ਅਰਥ ਹੈ ਕਿ ਉਹ ਬੰਦਗੀ ਕਰਨ ਵਾਲਾ ਆਪਣਾ ਸੁਭਾਅ ਕਦੀ ਤਿਆਗਦਾ ਹੀ ਨਹੀਂ। ਫਿਰ ਬੇਨਤੀ, ਇਹਨਾਂ ਅੱਖਰਾਂ ਨੂੰ, ਇਹ ਸ਼ਬਦ ਦੇ ਅਰਥ ਜ਼ਰੂਰ ਆਪਾਂ ਦੁਬਾਰਾ ਵਾਚ ਲਈਏ। ਇੱਕ ਗੁਣ ਦਾ ਅਰਥ ਹੈ ਪਰਮਾਤਮਾ ਦੀ, ਥੋੜੀ ਆਵਾਜ਼ ਕਰਾ ਦਿਓ ਯਾਰ, ਇੱਕ ਗੁਣ ਦਾ ਅਰਥ ਹੈ, ਆਵਾਜ਼ ਕਰ ਦਿਓ ਥੋੜੀ ਜੀ, ਪਰਮਾਤਮਾ ਦੇ ਗੁਣ ਗਾਉਣੇ। ਹਰ ਜਨ ਰਾਮ ਨਾਮ ਗੁਣ ਗਾਵੈ ਕਿ ਪਰਮਾਤਮਾ ਦਾ ਸੇਵਕ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ, ਤੇ ਦੂਸਰਾ ਜੇ ਉਸ ਗੁਣ ਗਾਇਨ ਕਰਨ ਵਾਲੇ ਦੀ ਕੋਈ ਨਿੰਦਿਆ ਕਰੇ ਤੇ ਪਰਮਾਤਮਾ ਦਾ ਸੇਵਕ ਸੱਚ ਏਵੇ ਆਪਣੇ ਸਿਮਰਨ ਕਰਨ ਵਾਲੇ ਸੁਭਾਅ ਨੂੰ ਕਦੀ ਨਹੀਂ ਛੱਡਦਾ, ਇਬਾਦਤ ਕਰਨ ਵਾਲੇ ਸੁਭਾਅ ਨੂੰ ਕਦੀ ਨਹੀਂ ਛੱਡਦਾ, ਬਾਣੀ ਪੜ੍ਹਨ ਵਾਲੇ ਸੁਭਾਅ ਨੂੰ ਕਦੀ ਨਹੀਂ ਛੱਡਦਾ, ਉਹ ਸੇਵਾ ਕਰਨ ਵਾਲਾ ਸੁਭਾਅ ਕਦੀ ਨਹੀਂ ਤਿਆਗਦਾ, ਉਹ ਪਰਉਪਕਾਰ ਕਰਨ ਵਾਲੀ ਬਿਰਤੀ ਨੂੰ ਕਦੇ ਨਹੀਂ ਛੱਡਦਾ, ਉਹ ਸਰਬੱਤ ਦਾ ਭਲਾ ਮੰਗਣ ਵਾਲਾ ਕਦੀ ਆਪਣਾ ਸੁਭਾਅ ਨਹੀਂ ਛੱਡਦਾ, ਉਹ ਆਪਣਾ ਬੁਰਾ ਮੰਗਣ ਵਾਲੇ ਦਾ ਵੀ ਭਲਾ ਹੀ ਮੰਗੀ ਜਾਂਦਾ, ਉਹ ਆਪਣੇ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਲਿਆਉਂਦਾ। ਇਹ ਗੁਰੂ ਰਾਮਦਾਸ ਜੀ ਨੇ ਪਹਿਲੀਆਂ ਦੋ ਤੁਕਾਂ ਚ ਕਿਹਾ ਹੈ। ਪਿਛਲੇ ਦਿਨੀ ਜਦੋਂ ਇਹ ਹੁਕਮ ਦਾਤਾਰ ਜੀ ਨੇ ਬਖਸ਼ਿਆ ਤੇ ਉਸ ਦਿਨ ਦਾਸ ਨੇ ਆਪ ਜੀ ਦੇ ਸਨਮੁਖ ਕੁਝ ਬੇਨਤੀਆਂ ਕੀਤੀਆਂ ਸਨ, ਮੈਂ ਥੋੜਾ ਜਿਹਾ ਦੁਹਰਾ ਲਿਆਵਾਂਗਾ ਕਿ ਅਸਲ ਚ ਨਿੰਦਿਆ ਉਪਜਦੀ ਕਿੱਥੋਂ ਹੈ। ਅਸੀਂ ਉਸ ਦਿਨ ਦੇਖਿਆ ਸੀ ਨਿੰਦਿਆ ਕਿਸ ਨੂੰ ਕਹਿੰਦੇ, ਤੇ ਆਪ ਨੂੰ ਮੈਂ ਬੇਨਤੀ ਕੀਤੀ ਸੀ ਕਿ ਇਸ ਸੰਸਾਰ ਵਿੱਚ ਪਰਮਾਤਮਾ ਨੇ ਸਾਰੀਆਂ ਜੂਨਾਂ ਵਿੱਚੋਂ ਸ੍ਰੇਸ਼ਟ ਜੂਨ ਜਿਹੜੀ ਹੈ ਇਹ ਮਨੁੱਖਾ ਜਨਮ ਬਖਸ਼ਿਆ ਹੈ ਤੇ ਗੁਰਬਾਣੀ ਨੇ ਇਸ ਗੱਲ ਦੀ ਬਖਸ਼ਿਸ਼ ਕੀਤੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਕਾਰੀ ਇਸ ਧਰਤੀ ਵਿੱਚ ਸਿਰਫ ਤੇਰੀ ਤੇ ਮਨੁੱਖ ਦੀ ਸਰਦਾਰੀ ਹੈ ਇੱਥੋਂ ਤੱਕ ਸ਼ਬਦ ਵਰਤਿਆ ਚਿਰੰਕਾਲ ਇਹ ਦੇਹ ਸੰਜਰੀਆ ਬੜੇ ਲੰਮੇ ਸਮੇਂ ਤੋਂ ਬਾਅਦ ਇਹ ਦੇਹ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨੂੰ ਕਹਿੰਦੇ ਆ ਦੁਲੱਭ ਦੇਹ ਪਾਈ ਵਡਭਾਗੀ ਮਨੁੱਖਾ ਸਰੀਰ ਮਨੁੱਖਾ ਜਨਮ ਮਨੁੱਖਾ ਜੂਨ ਇਸ ਦ੍ਰਿਸ਼ਟ ਮਾਨ ਵਿੱਚ ਜਿਤਨੀਆਂ ਵੀ ਜੂਨਾਂ ਨੇ ਇਹ ਸਭ ਦੀ ਸਰਮੋਰ ਸਭ ਦੀ ਸ੍ਰੇਸ਼ਟ ਇਹ ਸਿਰਦਾਰ ਹੈ ਪਰ ਮਨੁੱਖ ਹੋਣ ਵਿੱਚ ਜਿੱਥੇ ਬਹੁਤ ਸਾਰੀਆਂ ਖੂਬੀਆਂ ਨੇ ਇਹ ਸੁਚੇਤ ਪ੍ਰਾਣੀ ਹੈ ਉੱਥੇ ਪਰਮਾਤਮਾ ਨੇ ਹਉਮੈ ਰੋਗ ਮਾਨੁ ਕੋ ਦੀਨਾ ਇਨਸਾਨ ਨੂੰ ਹਉਮੈ ਦਾ ਇੱਕ ਰੋਗ ਦੇ ਦਿੱਤਾ ਹੈ ਤੇ ਹਉਮੈ ਰੋਗ ਜਦੋਂ ਕਿਸੇ ਬੰਦੇ ਦੇ ਅੰਦਰ ਆਪਣਾ ਪੂਰਾ ਜ਼ੋਰ ਪਾਉਂਦਾ ਹੈ ਤੇ ਸਭ ਤੋਂ ਪਹਿਲੀ ਗੱਲ ਉਹਦੇ ਅੰਦਰ ਇਹ ਪੈਦਾ ਹੁੰਦੀ ਹੈ ਕਿ ਮੇਰੇ ਵਰਗਾ ਮੇਰੇ ਤੋਂ ਅੱਗੇ ਮੇਰੇ ਤੋਂ ਚੰਗਾ ਇਸ ਸੰਸਾਰ ਵਿੱਚ ਕੋਈ ਹੈ ਹੀ ਨਹੀਂ ਫਿਰ ਬੇਨਤੀ ਸਭ ਤੋਂ ਪਹਿਲੀ ਜਿਹੜਾ ਫੁਰਨਾ ਪਨਪਦਾ ਮੇਰੇ ਵਰਗਾ ਮੇਰੇ ਜੈਸਾ ਮੇਰੇ ਤੋਂ ਉੱਤਮ ਕੋਈ ਨਹੀਂ ਹਾਲਾਂਕਿ ਉਹ ਆਪਣੇ ਲਈ ਆਪ ਹੀ ਫੈਸਲਾ ਦੇ ਰਿਹਾ ਕੋਈ ਦੂਜਾ ਨਹੀਂ ਕਹਿ ਰਿਹਾ ਕਿ ਤੇਰੇ ਵਰਗਾ ਕੋਈ ਨਹੀਂ ਕੋਈ ਦੂਸਰਾ ਨਹੀਂ ਦੱਸ ਰਿਹਾ ਵੀ ਤੂੰ ਸਭ ਤੋਂ ਸ੍ਰੇਸ਼ਟ ਹੈ ਬੰਦਾ ਆਪਣੇ ਮਨ ਵਿੱਚ ਆਪਣੇ ਆਪ ਫੈਸਲਾ ਕਰੀ ਬੈਠਾ ਆਪਣੇ ਜੱਜ ਬਣ ਕੇ ਫੈਸਲੇ ਦਿੰਦਾ ਕਿ ਮੇਰੇ ਜੈਸਾ ਕੋਈ ਨਹੀਂ ਫਿਰ ਹੁੰਦਾ ਕੀ ਹੈ ਉਸ ਇਨਸਾਨ ਨੂੰ ਖਾਲੇ ਉਹਦੇ ਚ ਗੁਣ ਨਹੀਂ ਪਰ ਉਹ ਗਧਾ ਬਿਰਤੀ ਧਾਰਨ ਕਰੀ ਬੈਠਾ ਮੈਂ ਇੱਕ ਸ਼ਬਦ ਆਉਂਦਾ ਬਾਬਾ ਜੀ ਦਾ ਨਾਨਕ ਤੇ ਨਰ ਅਸਲ ਖਰ ਅਸਲ ਖਰ ਅਸਲ ਖੋਤੇ ਉਹ ਨੇ ਜੋ ਬਿਨ ਗੁਣ ਗਰਭ ਕਰੰਤ ਗੁਣ ਪੱਲੇ ਇੱਕ ਵੀ ਨਹੀਂ ਪਰ ਹਕੀਕਤ ਵਿੱਚ ਉਹ ਬੰਦੇ ਦਿਨ ਰਾਤ ਸੱਚ ਏਵੇ ਬਿਨਾਂ ਗੁਣਾਂ ਤੋਂ ਵੀ ਹੰਕਾਰ ਵਿੱਚ ਆਪਰੇ ਫਿਰਦੇ ਹੁਣ ਉਹਨਾਂ ਲੋਕਾਂ ਦੀ ਇੱਕ ਹੋਰ ਅੰਦਰ ਦੀ ਬਿਰਤੀ ਉਹ ਗੁਣ ਕਰਕੇ ਕਿਸੇ ਤੋਂ ਅੱਗੇ ਨਹੀਂ ਨਿਕਲ ਸਕੇ ਸੱਚ ਉਹ ਸੁਭਾਅ ਕਰਕੇ ਅੱਗੇ ਨਹੀਂ ਨਿਕਲ ਸਕੇ ਉਹ ਧਨ ਪਦਾਰਥ ਕਰਕੇ ਅੱਗੇ ਨਹੀਂ ਨਿਕਲ ਸਕੇ ਤੇ ਉਹਨਾਂ ਦੇ ਮਨ ਵਿੱਚ ਇਸ ਸ੍ਰਿਸ਼ਟੀ ਵਿੱਚ ਜਦੋਂ ਕੋਈ ਇਨਸਾਨ ਅੱਗੇ ਨਿਕਲਦਾ ਤੇ ਸੱਚ ਏਵੇ ਹਾਲਾਂ ਉਹਦੇ ਨਾਲ ਸਾਡਾ ਵਾਹ ਵਾਸਤਾ ਵੀ ਨਾ ਹੋਵੇ ਅਸੀਂ ਜ਼ਿੰਦਗੀ ਚ ਕਦੀ ਉਹਨੂੰ ਮਿਲੇ ਵੀ ਨਾ ਹੋਈਏ ਪਰ ਬੰਦੇ ਨੂੰ ਬਿਨਾਂ ਮਤਲਬ ਨਾ ਮਿਲਿਆ ਨਾ ਉਹਦੇ ਨਾਲ ਗੱਲਬਾਤ ਨਾ ਕੋਈ ਲੈਣ ਦੇਣ ਉਹ ਬੰਦਾ ਤਰੱਕੀ ਕਰ ਰਿਹਾ ਹੈ ਤੇ ਇਰਖਾਲੂ ਬੰਦਾ ਅਸਲ ਖਰ ਜਿਹੜਾ ਬੰਦਾ ਹੈ ਸੱਚ ਏਵੇ ਉਹ ਕਿਤੇ ਬੈਠਾ ਹੋਇਆ ਉਹਦੇ ਬਾਰੇ ਬੁਰਾ ਹੀ ਸੋਚੀ ਜਾ ਰਿਹਾ ਹੈ ਉਹਦੀ ਚੜ੍ਹਾਈ ਨੂੰ ਦੇਖ ਕੇ ਅੰਦਰੋਂ ਕਲਪਦਾ ਉਹਦਾ ਅੰਦਰ ਲੁੜਛਦਾ ਸੜਦਾ ਅਗਲੀ ਬੇਨਤੀ ਫਿਰ ਖੁੰਦਾ ਕੀ ਹੈ ਕਈ ਵਾਰੀ ਜਿਸ ਬੰਦੇ ਨੇ ਸਾਡੇ ਫੀਲਡ ਵਿੱਚ ਕਿਤੇ ਵੀ ਨਹੀਂ ਆਉਣਾ ਆਪ ਜੀ ਤੁਸੀਂ ਦੇਖਿਓ ਕਿ ਸਾਡੇ ਫੀਲਡ ਵਿੱਚ ਸਾਡੇ ਰਸਤੇ ਚ ਉਹਨੇ ਕਦੀ ਸਾਨੂੰ ਮਿਲਣਾ ਵੀ ਨਹੀਂ ਪਰ ਈਰਖਾ ਦਾ ਇੱਕ ਸੁਭਾਅ ਹੈ ਕਿ ਚਾਰ ਬੰਦਿਆਂ ਵਿੱਚ ਉਸ ਬੰਦੇ ਦੀ ਕੋਈ ਸ਼ੋਭਾ ਕਰੇ ਤੇ ਈਰਖਾਲੂ ਤੋਂ ਬਰਦਾਸ਼ਤ ਨਹੀਂ ਹੁੰਦਾ ਉਹ ਇੱਕੋ ਜ਼ੋਰ ਲਾਉਂਦਾ ਹੈ ਕਿ ਇਹਨਾਂ ਬੰਦਿਆਂ ਵਿੱਚ ਉਸ ਬੰਦੇ ਦਾ ਜਿਹੜਾ ਸ਼ਖਸੀਅਤ ਹੈ ਉਹਦੀ ਜਿਹੜੀ ਜੀਵਨ ਹੈ ਉਹਨੂੰ ਧੁੰਦਲਿਆ ਕਿਵੇਂ ਕਰ ਸਕਾਂ ਫਿਰ ਉੱਥੇ ਬੰਦਾ ਈਰਖਾ ਅਧੀਨ ਹੋਇਆ ਜੋ ਕੁਝ ਅੰਦਰੋਂ ਫੁਰਨੇ ਬਣਦਾ ਮਾੜੇ ਤੋਂ ਮਾੜੇ ਦੋਸ਼ ਵੀ ਉਹਦੇ ਤੇ ਲਾ ਦਿੰਦਾ ਹੈ ਮੈਂ ਬੇਨਤੀ ਕਰਾਂ ਇਹ ਨਿੰਦਿਆ ਹੈ ਗੁਰੂ ਸਾਹਿਬ ਜੀ ਨੇ ਇਸ ਬਾਰੇ ਬਾਣੀ ਚ ਬਚਨ ਕਿਹਾ ਅੱਜ ਥੋੜਾ ਜਿਹਾ ਨਿੰਦਕ ਬਾਰੇ ਮੈਂ ਅਰਜ਼ ਕਰਕੇ ਹਜ਼ੂਰ ਕਹਿੰਦੇ ਨੇ ਜਦੋਂ ਵੀ ਗੱਲ ਕਰੇਗਾ ਪੁੱਠੀ ਹੀ ਕਰੇਗਾ ਉਹਨੇ ਸਿੱਧੀ ਤੰਦ ਕਦੀ ਨਹੀਂ ਪਾਣੀ ਕਬੀਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਚ ਜੀ ਉਹਨਾਂ ਨੇ ਨਿੰਦਿਆ ਦੇ ਸੰਬੰਧੀ ਕਾਫੀ ਸ਼ਬਦ ਉਚਾਰਨ ਕੀਤੇ ਨੇ ਇੱਥੋਂ ਤੱਕ ਵੀ ਕਿਹਾ ਵੀ ਜਿੰਨੀ ਤੁਸੀਂ ਨਿੰਦਿਆ ਕਰ ਸਕਦੇ ਹੋ ਰੱਜ ਕੇ ਮੇਰੀ ਕਰੋ ਹਰ ਜਨ ਰਾਮ ਨਾਮ ਗੁਣ ਗਾਵੇ ਸਿਰਫ ਥੋੜੇ ਜਿਹੇ ਅਰਥ ਕਰ ਲਵਾਂ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਕਬੀਰ ਸਾਹਿਬ ਕਹਿੰਦੇ ਜਿੰਨਾ ਨਿੰਦ ਸਕਦੇ ਹੋ ਰੱਜ ਕੇ ਨਿੰਦੋ 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 ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਤੁਸੀਂ ਨਿੰਦ ਸਕਦੇ ਹੋ ਰੱਜ ਕੇ ਨਿੰਦੋ ਕਹਿੰਦੇ ਮੈਨੂੰ ਨਿੰਦਿਆ ਆਪਣੀ ਨਿੰਦਿਆ ਬੜੀ ਚੰਗੀ ਲੱਗਦੀ ਹੈ ਫਿਰ ਸ਼ਬਦ ਸੁਣਿਓ ਕਿ ਨਿੰਦਿਆ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਕਿਉਂ ਜੀ ਕਹਿਣ ਲੱਗੇ ਨਿੰਦਾ ਬਾਪ ਨਿੰਦਾ ਮੈਂ ਤਾਰੀ ਜਿਹੜੀ ਤੁਸੀਂ ਦਿਨ ਰਾਤ ਮੇਰੀ ਨਿੰਦਿਆ ਕਰ ਰਹੇ ਹੋ ਇਹ ਖਰਜਨ ਕਹਿ ਰਿਹਾ ਇਹ ਤੁਸੀਂ ਨਿੰਦਕ ਬੰਦੇ ਹੋ ਨਿੰਦਾ ਰਾਹੀਂ ਮੇਰੇ ਮਾਂ ਤੇ ਬਾਪ ਵਾਲਾ ਫਰਜ਼ ਅਦਾ ਕਰ ਰਹੇ ਹੋ ਦੇਖੋ ਇਸ ਸ਼ਬਦ ਨੂੰ ਫਿਰ ਆਪ ਜੀ ਸੁਣੋ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਨਿੰਦਾ ਮੇਰੀ ਪਿਓ ਨਿੰਦਾ ਮੇਰੀ ਮਾਂ ਇਹ ਕਿਉਂ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਨਿੰਦਕ ਬੰਦਾ ਜੇ ਬੰਦਾ ਆਪਣਾ ਸਿਦਕ ਨਾ ਛੱਡੇ ਅੰਦਰੋਂ ਸੱਚਾਈ ਨਾ ਛੱਡੇ ਸੱਚੀ ਮੁੱਚੀ ਨਿੰਦਕ ਬੰਦੇ ਵਰਗਾ ਸ਼ੁਭ ਚਿੰਤਕ ਹੀ ਕੋਈ ਨਹੀਂ ਜਿਹਦੀ ਨਿੰਦਿਆ ਹੋ ਰਹੀ ਉਹਦੇ ਲਈ ਉਹ ਨਿੰਦਕ ਬੰਦਾ ਉਹਦਾ ਸ਼ੁਭ ਚਿੰਤਕ ਹੈ ਕਬੀਰ ਸਾਹਿਬ ਨੇ ਕਿਹਾ ਨਿੰਦਾ ਮੇਰੀ ਬਾਂ ਨਿੰਦਾ ਮੇਰਾ ਬਾਪ ਉਸਦਾ ਕਾਰਨ ਕਿਉਂਕਿ ਜਿਵੇਂ ਇੱਕ ਬੱਚੇ ਦੇ ਕੱਪੜੇ ਮਿੱਟੀ ਨਾਲ ਗੰਦ ਨਾਲ ਚਿੱਕੜ ਨਾਲ ਭਰੇ ਜਾਣ ਤੇ ਮਾਂ ਬਾਪ ਨੂੰ ਫਿਕਰ ਰਹਿੰਦਾ ਕਿ ਇਹਦੇ ਕੱਪੜੇ ਧੋ ਦਈਏ ਦਾ ਤਨ ਮੈਲਾ ਨਾ ਹੋਵੇ ਸੱਚ ਇਹ ਵੇ ਕਿ ਜਿਵੇਂ ਮਾਂ ਬਾਪ ਆਪਣੇ ਬੱਚੇ ਦੇ ਕੱਪੜਿਆਂ ਦਾ ਸਰੀਰ ਦਾ ਖਿਆਲ ਰੱਖਦੇ ਨੇ ਇਹ ਲਿਬੜ ਨਾ ਜਾਏ ਨਿੰਦਕ ਬੰਦਾ ਜਦੋਂ ਬਿਨਾਂ ਮਤਲਬ ਤੋਂ ਨਿੰਦਿਆ ਕਰਦਾ ਬੰਦਗੀ ਕਰਨ ਵਾਲਾ ਕਹਿੰਦਾ ਮੇਰਾ ਖਿਆਲ ਰੱਖਦਾ ਇਹਦੇ ਕਰਕੇ ਮੈਂ ਮੈਲੀ ਵਾਸ਼ਨਾ ਤੋਂ ਬਚਿਆ ਰਹਿੰਦਾ ਕਿਉਂਕਿ ਇਹ ਮੇਰੀ ਨਿੰਦਿਆ ਕਰ ਰਿਹਾ ਹੈ ਨਿੰਦਾ ਬਾਪ ਨਿੰਦਾ ਮੈਂ ਤਾਰੀ ਇਹ ਦਿਨ ਰਾਤ ਨਿੰਦਿਆ ਮੇਰੀ ਕਰਦਾ ਤੇ ਭਗਤ ਜੀ ਕਹਿੰਦੇ ਨੇ ਇਸ ਕਰਕੇ ਇਹ ਨਿੰਦਿਆ ਜਿੰਨੀ ਤੁਸੀਂ ਕਰ ਸਕਦੇ ਹੋ ਮੇਰੀ ਰੱਜ ਕੇ ਕਰੋ ਇੱਕ ਦੋ ਸ਼ਲੋਕ ਮੈਂ ਉਹਨਾਂ ਦੇ ਹੋਰ ਆਪ ਮੈਂ ਸਾਂਝੇ ਕਰਨੇ ਉਹਨਾਂ ਦੇ ਅੰਦਰ ਦੀ ਦ੍ਰਿੜਤਾ ਦੇਖੋ ਉਹਨਾਂ ਦੇ ਦੋ ਸ਼ਲੋਕ ਨੇ ਕਬੀਰ ਮੈਂ ਜਾਣਿਓ ਪਲਬੋ ਪੜਬੋ ਭਲੋ ਕਹਿੰਦੇ ਮੇਰੇ ਮਨ ਚ ਆਇਆ ਵੀ ਗ੍ਰੰਥ ਪੜਾਂ ਵਿਦਵਾਨ ਬਣ ਜਾਵਾਂ ਤੇ ਲੋਕ ਵਿਦਿਆ ਦਾ ਸਨਮਾਨ ਕਰਦੇ ਪਰ ਨਾਲ ਕਹਿੰਦੇ ਨੇ ਮੈਂ ਬਨਾਰਸ ਦੇਖਿਆ ਬੜੇ ਬੜੇ ਵੱਡੇ ਵਿਦਵਾਨ ਉਹਨਾਂ ਦਾ ਅਦਬ ਹੈ ਪਰ ਮਨ ਦਾ ਟਿਕਾ ਨਹੀਂ ਖੰਡਾ ਹੀ ਖੰਡਾ ਤੇ ਮਨ ਚ ਆਇਆ ਮਨਾ ਇਸ ਵਿਦਵਤਾ ਨਾਲੋਂ ਤੂੰ ਇੱਕ ਯਤਨ ਕਰ ਤੇਰਾ ਪਰਮਾਤਮਾ ਨਾਲ ਮਿਲਾਪ ਹੋ ਜਾਏ ਤੂੰ ਰੱਬ ਨਾਲ ਮਿਲ ਪੋ ਕਹਿੰਦੇ ਜਦੋਂ ਪਰਮਾਤਮਾ ਵੱਲ ਚੱਲਣਾ ਤੇ ਇੱਕ ਗੱਲ ਜ਼ਿਹਨ ਚ ਰੱਖ ਕੇ ਤੁਰੀ ਮਨਾ ਕਿ ਇਸ ਸਮਾਜ ਨੇ ਤੈਨੂੰ ਬਖਸ਼ਣਾ ਨਹੀਂ ਜਿਹੜੇ ਬੰਦੇ ਜ਼ਿੰਦਗੀ ਚ ਕਦੀ ਤੈਨੂੰ ਮਿਲੇ ਵੀ ਨਹੀਂ ਇਹਨਾਂ ਬੰਦਿਆਂ ਨੇ ਵੀ ਰੱਜ ਕੇ ਤੈਨੂੰ ਬਦਨਾਮ ਕਰਨਾ ਹੈ ਇਹ ਸ਼ਲੋਕ ਹੈ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੋ ਸਿਉਂ ਭਲ ਜੋਗ ਭਗਤ ਨਾ ਛਾਡੂ ਰਾਮ ਕੀ ਭਾਵੈ ਨਿੰਦੋ ਲੋਕ ਹੁਣ ਅਗਲਾ ਸ਼ਲੋਕ ਹੈ ਕਬੀਰ ਲੋਕ ਕਹਿ ਨਿੰਦੈ ਬੱਪੜਾ ਇਹ ਲੋਕ ਕੀ ਮੇਰੀ ਨਿੰਦਿਆ ਕਰਨਗੇ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਹਿੰਦੇ ਨੇ ਇਹ ਬਾਹਰ ਨਿੰਦਿਆ ਕਰੀ ਜਾਂਦੇ ਆ ਕਹਿੰਦੇ ਨੇ ਮੈਂ ਬਾਕੀ ਸਾਰੇ ਜੰਜਾਲ ਛੱਡ ਕੇ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ ਹੀ ਕਰਨਾ ਮੈਂ ਬੇਨਤੀ ਕਰਾਂ ਉਹਨਾਂ ਨੇ ਫਿਰ ਇੱਕ ਸ਼ਬਦ ਉਹਨਾਂ ਦਾ ਹੋਰ ਕਿ ਇਹ ਬੰਦੇ ਨਿੰਦਕ ਬੰਦੇ ਮੈਂ ਕਹਿ ਰਿਹਾ ਇਹ ਬੰਦੇ ਮੈਂ ਕਿਸੇ ਨੂੰ ਟਾਰਗੇਟ ਨਹੀਂ ਬਣਾ ਰਿਹਾ ਇਹ ਪੂਰੀ ਮਾਨਵਤਾ ਚ ਮਿਲ ਜਾਂਦੇ ਆ ਜਿਸ ਥਾਂ ਤੇ ਤੁਸੀਂ ਜਾਓ ਉੱਥੇ ਥਾਂ ਤੇ ਮਿਲ ਜਾਣਗੇ ਅੰਮ੍ਰਿਤ ਵੇਲੇ ਦੇਖੋ ਦਰਬਾਰ ਸਾਹਿਬ ਵਿੱਚ ਵੀ ਕਈ ਟੱਕਰ ਜਾਣਗੇ ਲੰਗਰ ਦੇ ਭਾਂਡਿਆਂ ਜਾਓਗੇ ਉੱਥੇ ਵੀ ਖੜੇ ਕਈ ਕਈ ਇਹੋ ਜਿਹੀਆਂ ਸੱਜਣ ਮਿਲ ਜਾਣਗੇ ਪਰ ਕਬੀਰ ਸਾਹਿਬ ਨੇ ਕਿਸੇ ਤੋਂ ਜ਼ਿੰਦਗੀ ਚ ਡਰੇ ਨਹੀਂ ਇਹ ਜ਼ਰੂਰ ਕਿਹਾ ਨਿੰਦਾ ਬਾਪ ਨਿੰਦਾ ਮੈਂ ਤਾਰੀਖ ਹੈ ਜਦੋਂ ਉਹਨਾਂ ਦੇ ਬਾਰੇ ਦਾਸ ਪੜ੍ਹਦਾ ਉਹਨਾਂ ਦੇ ਪਰਿਵਾਰ ਵਿੱਚ ਇੰਨੀ ਵੱਡੀ ਪ੍ਰੋਬਲਮ ਹੁੰਦੀ ਹੈ ਕਬੀਰ ਜੀ ਦੇ ਉਹਨਾਂ ਨੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਲਿਖ ਦਿੱਤੇ ਜਿਹੜੀ ਪਰਿਵਾਰਕ ਉਲਝਣ ਵੀ ਆਈ ਉਹ ਵੀ ਲੁਕਾਈ ਨਹੀਂ ਲੋਕਾਂ ਤੋਂ ਤੇ ਸੱਚ ਇਹ ਵੇ ਸਵੱਛ ਹਿਰਦੇ ਵਾਲਾ ਪਰਦੇ ਵਿੱਚ ਜੀ ਹੀ ਨਹੀਂ ਸਕਦਾ ਪਰ ਦੁਨੀਆਂ ਉਹਦੇ ਸਵੱਛ ਹਿਰਦੇ ਦਾ ਸੱਚੀ ਮੁੱਚੀ ਨਜ਼ਾਇਜ਼ ਫਾਇਦਾ ਉਠਾ ਕੇ ਫਿਰ ਉਹਨੂੰ ਭੰਗਣਾ ਸ਼ੁਰੂ ਕਰ ਦਿੰਦੀ ਜਿਸ ਬੰਦੇ ਦਾ ਹਿਰਦਾ ਨਿਰਮਲ ਹੈ ਉਹਨੂੰ ਸਾਰ ਪਾਸੇ ਨਿਰਮਲਤਾ ਹੀ ਦਿਸਦੀ ਕੀ ਪਤਾ ਲੱਗਦਾ ਕਿਹੜਾ ਮੈਨੂੰ ਕਦੋਂ ਧੋਖਾ ਦੇ ਜਾਏ ਕਬੀਰ ਸਾਹਿਬ ਜੀ ਨੇ ਉਸ ਵਕਤ ਆਪਣੀ ਰਚਨਾ ਚ ਕਿਹਾ ਪਰਿਵਾਰ ਦੀ ਉਲਝਣ ਤੋਂ ਉਹਨਾਂ ਨੇ ਬਿਲਕੁਲ ਲੁਕਾਇਆ ਨਹੀਂ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗੁਰਾਈ ਤੰਨਾ ਬੁੰਨਾ ਸਭ ਤਜੋ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਉਹਨਾਂ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਹੈ ਹਮਾਰੇ ਕੁਲ ਕੌਣ ਹੈ ਰਾਮ ਕਹੋ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਇਓ ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਆਂ ਖੋਏ ਇਹ ਮੁੰਡਿਆ ਕਿਉਂ ਨਾ ਹੋਇਓ ਪਰਿਵਾਰ ਵਿੱਚ ਪ੍ਰੋਬਲਮ ਹੈ, ਇੱਕ ਦੋ ਮੰਦਰ ਇੱਕ ਦੋ ਬਾਠ, ਉਹ ਸ਼ਬਦ ਵਰਦੇ ਨੇ, ਹਮ ਕੋ ਸਾਥਰ ਉਨਕੋ ਖਾਟ, ਮੂੰਡ ਪਲੋਸ ਕਮਰ ਬਦ ਪੋਤੀ, ਹਮ ਕੋ ਚਾਬਨ ਉਨਕੋ ਰੋਟੀ। ਜਿਹੜੀ ਪਰਿਵਾਰ ਵਿੱਚ ਲੜਾਈ ਹੋਈ ਉਹ ਵੀ ਲਿਖ ਦਿੱਤੀ, ਕਹਿਣ ਲੱਗੇ ਇੱਕ ਦੋ ਪਰਿਵਾਰ ਕਹਿ ਰਿਹਾ, ਇੱਕ ਅੱਧਾ ਕੋਈ ਰੱਬ ਦਾ ਪਿਆਰਾ ਘਰ ਬੈਠਾ ਹੁੰਦਾ, ਦੋ ਦੋ ਕੁ ਨੂੰ ਵਿਦਿਆ ਕਰਕੇ ਤਿੰਨੋਂ ਤਿੰਨ ਕੁ ਬਾਰ ਹੋਰ ਲੈ ਆਉਂਦਾ। ਜਦੋਂ ਘਰ ਚ ਵੱਧ ਜਾਂਦੇ ਨੇ ਜੀ, ਬੱਚੇ ਨਿਆਣੇ ਸਾਰੇ ਕਬੀਰ ਦੇ ਜ਼ਮੀਨ ਤੇ ਸੱਥਰ ਤੇ ਸੌਂਦੇ ਆ, ਆਏ ਕੋਈ ਰੱਬ ਦੇ ਪਿਆਰਿਆਂ ਨੂੰ ਮੰਜੀਆਂ ਤੇ ਸਵਾਂਦਾ। ਤੇ ਦੂਜੀ ਗੱਲ ਕਿ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਹੈ ਚੰਗੇਰ ਛਿੱਕੂ ਚ, ਉਹਨਾਂ ਆਏ ਹੋਏ ਅਤਿਥੀਆਂ ਨੂੰ ਖਵਾ ਦਿੰਦਾ, ਤੇ ਪਰਿਵਾਰ ਜਿਹੜਾ ਉਹ ਸਿਰਫ ਭੁੱਜੇ ਹੋਏ ਛੋਲੇ ਖਾਂਦਾ। ਕਬੀਰ ਸਾਹਿਬ ਨੇ ਸਾਰੀ ਗੱਲ ਬਾਣੀ ਚ ਕਹਿ ਦਿੱਤੀ, ਇੱਕ ਦੋ ਮੰਦਰ ਇੱਕ ਦੋ ਬਾਟ, ਹਮ ਕੋ ਸਾਥਰ ਉਨਕੋ ਖਾਟ, ਮੂੰਡ ਪਲੋਸ ਕਮਰ ਬੰਦ ਪੋਥੀ, ਹਮ ਕੋ ਚਾਬਨ ਉਨਕੋ ਰੋਟੀ। ਉਹਨਾਂ ਪਰਿਵਾਰ ਦੀ ਗੱਲ ਲੁਕਾਈ ਨਹੀਂ। ਦੂਸਰੀ ਗੱਲ, ਉਹਨਾਂ ਦੀ ਬਾਣੀ ਚ ਜਦੋਂ ਉਹਨਾਂ ਨੂੰ ਸੰਸਾਰੀ ਤੌਰ ਤੇ ਬਾਦਸ਼ਾਹ ਨੇ ਤਸ਼ੱਦਦ ਕੀਤਾ, ਪਰ ਉਹ ਉਸ ਤਸ਼ੱਦਦ ਨੂੰ ਵੀ ਸਹਿ ਗਏ। ਉਹਨਾਂ ਨੇ ਕਿਹਾ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤਰਾਏ ਸਮਾਏ। ਉਹਨਾਂ ਦੀ ਬਾਣੀ ਚ ਆਏ ਮੇਰੇ ਠਾਕੁਰ ਤੁਮਰਾ ਜ਼ੋਰ, ਕਾਜੀ ਬਕਬੋ ਖਸਤੀ ਤੋਰ। ਫਿਰ ਵੀ ਨਹੀਂ ਉਹ ਡਰੇ ਪਰਿਵਾਰ ਦੀ ਪ੍ਰੋਬਲਮ ਤੋਂ, ਮੁਸ਼ਕਲ ਤੋਂ, ਬਾਦਸ਼ਾਹ ਦੇ ਤਸ਼ੱਦਦ ਤੋਂ। ਤੀਸਰੀ ਗੱਲ, ਜਿੱਥੇ ਉਹ ਬੈਠੇ ਸਨ ਉੱਥੇ ਸਭ ਤੋਂ ਜ਼ਿਆਦਾ ਬ੍ਰਾਹਮਣਾਂ ਦਾ ਗੜ ਹੈ, ਵਿਦਵਾਨ ਪੰਡਿਤ ਨੇ, ਉਹਨਾਂ ਉੱਥੇ ਵੀ ਪਰਵਾਹ ਨਹੀਂ ਕੀਤੀ। ਸੱਚਮੁੱਚ ਜਦੋਂ ਜਾਤੀ ਦੇ ਆਧਾਰ ਤੇ ਵਿਤਕਰਾ ਹੋਏ ਨੇ, ਤੇ ਉਹਨਾਂ ਸ਼ਬਦ ਕਹਿ ਦਿੱਤਾ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ, ਕਾਹੇ ਨਹੀਂ ਆਇਆ, ਤੁਮਕਤ ਬ੍ਰਾਹਮਣ ਖਮਕਤ ਸੂਦ, ਖਮਕਤ ਲੋਹੂ ਤੁਮਕਤ ਦੂਧ। ਦੇਖੋ ਉਹਨਾਂ ਦਲੀਲ ਦਿੱਤੀ, ਜੇ ਤੇਰੀਆਂ ਨਾੜਾਂ ਵਿੱਚ ਤੇਰੇ ਜਿਸਮ ਵਿੱਚ ਵੀ ਖੂਨ ਤੇ ਮੇਰੇ ਵਿੱਚ ਵੀ ਖੂਨ, ਤੂੰ ਉੱਚਾ ਕਿਉਂ ਤੇ ਮੈਂ ਨੀਵਾਂ ਕਿਉਂ, ਚਾਹੀਦਾ ਇਹ ਸੀ ਜੇ ਤੂੰ ਉੱਚਤਮ ਹੈ ਤੇ ਫਿਰ ਤੇਰੇ ਸਰੀਰ ਦੇ ਵਿੱਚ ਖੂਨ ਦੀ ਥਾਂ ਤੇ ਕੇਵਲ ਦੁੱਧ ਹੋਣਾ ਚਾਹੀਦਾ, ਜੇ ਤੇਰੀਆਂ ਨਾੜਾਂ ਵੀ ਖੂਨ ਦੀਆਂ ਤੇ ਮੇਰੀਆਂ ਵੀ ਖੂਨ ਦੀਆਂ, ਤੂੰ ਉੱਚਾ ਕਿਉਂ ਮੈਂ ਨੀਵਾਂ ਕਿਉਂ। ਨਹੀਂ ਪਰਵਾਹ ਕੀਤੀ ਜੀ ਉਹਨਾਂ। ਪਰ ਹਾਂ ਇੱਕ ਥਾਂ ਤੇ ਜਿਹਦੀ ਬੇਨਤੀ ਕਰ ਲੱਗਾ, ਇੱਕ ਥਾਂ ਤੇ ਆ ਕੇ ਉਹਨਾਂ ਕਿਹਾ, ਉਹ ਬੰਦਿਓ ਬਾਦਸ਼ਾਹ ਤੋਂ ਨਾ ਡਰਿਓ, ਪਰਿਵਾਰ ਉਲਝਣ ਤਾਂ ਨਾ ਡਰਿਓ। ਅਗਲੀ ਗੱਲ ਕਿ ਬਾਹਰ ਮੁਖੀ ਜਿਹੜੇ ਸਵਰਨ ਜਾਤੀ ਵਾਲੇ ਨੇ ਉਹਨਾਂ ਤੋਂ ਨਾ ਡਰਿਓ, ਪਰ ਜ਼ਿੰਦਗੀ ਚ ਜੇ ਅੰਦਰ ਦੇ ਖਜ਼ਾਨੇ ਨੂੰ ਬਚਾਉਣਾ ਹੈ, ਇੱਕ ਥਾਂ ਤੇ ਜ਼ਰੂਰ ਡਰ ਕੇ ਰਿਹਾ ਜੇ, ਜਿੱਥੇ ਨਿੰਦਕ ਮਿਲਦੇ ਹੋਣ ਉੱਥੋਂ ਦੂਰ ਹੋ ਜਾਇਓ, ਕਿਉਂਕਿ ਨਿੰਦਿਆ ਕਰਨ ਵਾਲੇ ਤੁਹਾਡੇ ਅੰਦਰ ਦੇ ਖਜ਼ਾਨੇ ਨੂੰ ਲੁੱਟ ਕੇ ਲੈ ਜਾਣਗੇ। ਬਾਦਸ਼ਾਹ ਨਹੀਂ ਲੁੱਟ ਸਕਦਾ। ਮਹਾਰਾਜ ਦਾ ਇਹ ਸ਼ਬਦ ਹੈ, ਹਰ ਜਸ ਸੁਣੈ ਨਾ ਹਰ ਗੁਣ ਗਾਵੈ। ਕਬੀਰ ਸਾਹਿਬ, ਨਿੰਦਕ ਬੰਦਾ ਕਦੀ ਨਾਮ ਨਹੀਂ ਕਰੇਗਾ, ਸਿਮਰਨ ਨਹੀਂ ਕਰੇਗਾ, ਜੇ ਕਰੇਗਾ ਵੀ ਤੇ ਜਿਹੜਾ ਦੂਜਾ ਕਰ ਰਿਹਾ ਉਹਦੀ ਬਦਨਾਮੀ ਕਰੇਗਾ। ਉਂਜ ਵੈਸੇ ਰੱਬ ਮਿਹਰ ਕਰੇ, ਮੈਂ ਬੋਲੀ ਤਾਂ ਜਾ ਰਿਹਾ ਮੰਜੀ ਸਾਹਿਬ ਤੋਂ, ਬਚਿਆ ਕੋਈ ਵੀ ਨਹੀਂ ਜੇ, ਸੰਤ ਸੰਤ ਨਾਲ ਸਿੰਘ ਪਸਾਈ ਬੈਠਾ, ਪ੍ਰਚਾਰਕ ਪ੍ਰਚਾਰਕ ਨਾਲ ਲੜੀ ਜਾ ਰਿਹਾ, ਖਿਮਾ ਕਰਿਓ ਗਾਉਣ ਵਾਲਾ ਗਾਉਣ ਵਾਲੇ ਨੂੰ ਠਿੱਬੀਆਂ ਲਾਈ ਜਾ ਰਿਹਾ, ਕਾਰ ਸੇਵਾ ਵਾਲਾ ਦੂਜੇ ਨੂੰ ਠਿੱਬੀ ਲਾਈ ਜਾ ਰਿਹਾ, ਇਹ ਝੂਠ ਹੈ ਜੀ। ਪ੍ਰਬੰਧਕ ਇੱਕ ਪ੍ਰਬੰਧਕ ਦੂਜੇ ਨੂੰ ਠੋਕੀ ਜਾ ਰਿਹਾ, ਦੁਨੀਆਂ ਚ ਬਚਿਆ ਕੋਈ ਨਹੀਂ। ਪਰ ਫਿਰ ਵੀ ਕਿਤੇ ਰੱਬ ਕਿਰਪਾ ਕਰੇ ਕਿ ਅੰਦਰ ਦੀ ਥੋੜੀ ਜੀ ਸੋਝੀ ਦੇ ਦੇ, ਮੈਂ ਆਪਣੀ ਗੱਲ ਕਰ ਰਿਹਾ, ਸਤਿਗੁਰੂ ਇਸ ਮੈਲ ਤੋਂ ਕਿਤੇ ਬਚਾ ਦੇ। ਕਬੀਰ ਸਾਹਿਬ ਕਹਿੰਦਾ ਕਿ ਅਸਲ ਚ ਇਹਨਾਂ ਬੰਦਿਆਂ ਦੀ ਨਿਸ਼ਾਨੀ ਹੈ, ਨਾ ਆਪਣੇ ਦਿਲ ਤੋਂ ਪਰਮਾਤਮਾ ਨੂੰ ਗਾਉਂਦੇ ਨੇ, ਨਾ ਉਹਨੂੰ ਸੁਣਦੇ ਨੇ, ਜ਼ਬਾਨ ਨਾਲ ਸਿਰਫ ਤੇ ਸਿਰਫ ਅਸਮਾਨ ਦੇ ਤਾਰੇ ਤੋੜਦੇ ਆ। ਤੇ ਸੱਚ ਇਹ, ਆਪਣੀ ਜ਼ਿੰਦਗੀ ਚ ਕਦੀ ਇੱਕ ਚੁਲੀ ਪਾਣੀ ਦੀ ਕਿਸੇ ਦੇ ਮੂੰਹ ਚ ਨਹੀਂ ਪਾਈ, ਜਿਹਨੇ ਗੰਗਾ ਵਦਾ ਦਰਿਆ ਪੈਦਾ ਕਰ ਦਿੱਤਾ ਹੋਵੇ, 24 ਘੰਟੇ ਉਹਦੀ ਨਿੰਦਿਆ ਕਰਦੇ ਆ। ਮੈਂ ਸਿਰਫ ਅੱਜ ਥੋੜਾ ਜਿਹਾ ਨਿੰਦਕ ਦਾ ਇੱਕ ਪੱਖ ਰੱਖਿਆ ਹੈ, ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਕੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ, ਆਪ ਨਾ ਦੇਹ ਚੁਰੂ ਭਰ ਪਾਨੀ, ਤੇ ਨਿੰਦੈ ਜੇ ਗੰਗਾ ਆਨੀ। ਇਹ ਨਿੰਦਕ ਦਾ ਸੁਭਾਅ ਹੈ। ਪਰ ਮੈਂ ਬੇਨਤੀ ਕਰਾਂ, ਹਰ ਜਨ ਉਹ ਆਪਣੇ ਸੁਭਾਅ ਨੂੰ ਕਦੀ ਛੱਡਦਾ ਨਹੀਂ, ਉਹ ਕਿਸੇ ਦੇ ਕਹਿਣ ਤੇ ਨਿਤਨੇਮ ਨਹੀਂ ਛੱਡਦਾ, ਕਿਸੇ ਦੇ ਕਹਿਣ ਤੇ ਬਾਣੀ ਬੰਦਗੀ ਨਹੀਂ ਛੱਡਦਾ। ਜਿਤਨੀ ਮਰਜ਼ੀ ਉਹਦੀ ਨਿੰਦਿਆ ਹੋਵੇ, ਉਹ ਸਗੋਂ ਹੋਰ ਜ਼ਿਆਦਾ ਗੁਰੂ ਦੇ ਚਰਨਾਂ ਨਾਲ ਜੁੜਦਾ। ਆਹ ਹੁਣ ਦੂਜਾ ਪੱਖ ਲੈਂਦੇ ਕਿ ਹਰ ਜਨ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਜੀ ਦੇ ਇੱਕ ਵਚਨ ਹੈ, ओखे अब हम चली ठाकुर पैखार हरजन राम नाम गुण गावे जे कोई निंद करे हर जन की अपना गुण न गवावे अब हम चली ठाकुर पैखार जब हम शरण प्रभु की आई राग प्रभु पावे मार लोकन की चतुराई उपमा ते बैसंतर जार वाह कहने लोकां दी चलाकियां लोकां दी झूठी शोरत लोकां दी वड्याई दे बोल कहने उस ते निंदा दोनों जेड़ियां ने गुरु रामदास कहने मैं अग दे भांबड़ भी सट के दोनों नूं फूक दिता ना ता झूठी उस ते कोई असर कर रही है ना विरोधियां दी निंदिया मेरा कुछ बिगाड़ सकदी अब हम चली ठाकुर पैहार जब हम शरण प्रभु की आई राख प्रभु भावें मार लोकन की चतुराई उपमा ते बैसंतर जार कोई भला कहो भावें बुरा कहो हरजन राम नाम गुण गावे कोई भला कहो भावें बुरा कहो हम तन दियो है ढार असी अपना आप भेट कर दिता कोई चंगा कहे कोई मंदा कहे दूसरा एक बचन भगत नाम देव जी का मैं पहला एक पक्ष रखे निंदिया वालिया का हुण दूसरी बेनती कर लगा अपना गुण ना गवावे भगत नामदेव जी का शब्द कह मैं बौरी मेरा राम पतार रच रच ताको करूं शिंगार शब्द बड़ा सरल है अक्सर कीर्तनीय पढ़ते हैं हुण इन्होंने उदाहरण की दिती मैं बौरी का अर्थ इसी रूप च किया मैं झल्ली खां ते मेरे खसम मेरे पतार का नाम वाहगुरु है कहने एक पत्नी अपने पति नूं जेड़ी चीज चंगी लगती है वो अपने तन ते धारण करे सुने उस बेनती नूं जे मान लो एक सुहागन दे एक पति नूं वाहगुरु जी चिट्टा बस्तर चंगा लगता है ते वो कहे भी तन तेरे ते चिट्टा बस्तर बहुत शोभद है वो पति की खुशी लई कपड़ा पा रही है पति की खुशी लई वो गहने पा रही है ते जे गवांडन एक है भी जेड़े तू कपड़े पाए ने ए ता जचदी कोई नहीं लोकी बड़ा माड़ा सोचते ने वो कहिंदी एक गल चेते रखियो मैं तन ते कपड़े लोकां लई नहीं पाए मैं अपने खसम लई पाए देखो शब्द आपां हुणे पढ़े रच रच ताको करूं शिंगार जे एक सुहागण दा शिंगार लोकां नूं चंगा ना लगे ए लोकां दी सिरदर्दी है ओदा शिंगार पति नूं चंगा लगदा है वो पति की खातर कर दी चेते रखियो बंदगी सिमरन सेवा इबादत असी अपने रब ते गुरु ही करनी है जे लोकां नूं नाम ही चंगा लगे आपां की लैणा है आपां ता अपने मालक नूं रिजाणा है मैं बौरी मेरा राम पतार रच रच ताको करूं शिंगार भले निंदो हरजन राम नाम गुण गावे भले निंदो भले निंदो भले निंदो लोग तन मन राम प्यारे जोग ओदे विच इक बचन है कहन लगे बाद विवाद काहू से ना कीजै रसना राम रसायन पीजै ते कहन लगे अब जी जान ऐसे बन आई मिलूं गोपाल निशान बिजाई उस्तत निंदा करे नर कोई नामे श्री रंग भेटल सोई कौन उस्तत करे कौन निंदिया करे महाराज कहने इस चीज नूं एक पासे छड़ दिता एक बेनती महाराज गुरु नानक साहब का शब्द है ए दुनिया किसे पासे नहीं जे बख्श दी वाहगुरु जी ए साडे सियाणे कहिंदे हुंदे आ वी दात्री दे इक पासे दंदे हुंदे आ इहदे दो पासे आ चलो मैं शब्द तां उहो जी है इक सज्जन कहिंदा हुंदा सी कि इह दुनिया दा सुभा निंदक सुभा सारिआं दा नहीं निंदक सुभा सच्ची मुची खच्चर दी तरां है खच्चर दे अगो लंघो ते चक मार दीए पिछो लंघो ते दुलत्ते मार दी है ये चुप करोगे ता भी नहीं इन्हें बख्शना बोलोगे तो ता भी इन्हें बख्शा बाबा जी ने कहा मस्ट करूं मूर्ख जग कही गुरु नानक साहब कहने जे मैं खामोश हो जाना चुप हो जाना तो आ बोलन वाले लोग मूर्ख कहिंदे आ मस्ट करूं मूर्ख जग कही अदक बकू तेरी लिवरैया ते जे परमात्मा मैं निरंतर बोल बोल के इन्हां दे उत्तर ही जाई जा ते मेरे अंदर दा जिहड़ा खंडा ओ मुक जांदा है ये ना चुप विच बख्शदे आ ना बोलन विच महाराज कहिंदे परमात्मा दा सेवक कदी भी अपने सुभा नूं नहीं त्यागदा भावे कोई ओदी जितनी मर्जी निंदिया करे आओ अज थोड़ा जिहा शब्द दी विचार विचों ही ਕਿਉਂਕਿ ਆਪ ਜੀ ਬਹੁਤ ਦੂਰੋਂ ਹਜ਼ੂਰ ਦੇ ਪੁਰਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਹੋ। ਤੇ ਵੈਸੇ ਚਾਹੀਦਾ, ਮੈਂ ਕੱਲ ਵੀ ਕਿਹਾ ਪਰਸੋਂ ਵੀ, ਚਾਹੀਦਾ ਇਹ ਹੈ ਇਹਨਾਂ ਦਿਨਾਂ ਵਿੱਚ ਸੰਗਤ, ਵੈਸੇ ਤਾਂ ਪੂਰਾ ਸਾਲ ਹੀ ਆਉਂਦੀ, ਇਹਨਾਂ ਦਿਨਾਂ ਦੇ ਵਿੱਚ ਸੰਗਤ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਇਤਨੀ ਹਾਜ਼ਰੀ ਵਿੱਚ ਆਵੇ ਕਿ ਗੁਰੂ ਰਾਮਦਾਸ ਦੇ ਪੁਰਬ ਵਾਲੇ ਦਿਨ ਉਹ ਝੋਲੀਆਂ ਭਰ ਕੇ ਲਿਜਾਏ। ਅਸੀਂ ਸਤਿਗੁਰੂ ਦੇ ਇਸ ਦਰਬਾਰ ਦੀ ਉਪਮਾ ਲਈ ਕੱਲ ਵੀ ਮੈਂ ਹਰਿਮੰਦਰ ਸਾਹਿਬ ਬਾਰੇ ਕੁਝ ਬੇਨਤੀਆਂ ਆਪ ਜੀ ਨੂੰ ਕੀਤੀਆਂ, ਅੱਜ ਥੋੜੀ ਜਿਹੀ ਸਿਰ ਬੇਨਤੀ ਹੈ ਕਿ ਜਿਸ ਧਰਤੀ ਤੇ ਆਪਾਂ ਨਤਮਸਤਕ ਹੁੰਦੇ ਹਾਂ, ਇਸ਼ਨਾਨ ਕਰਨੇ ਆ ਸਰੋਵਰ ਚ, ਅਸਲ ਚ ਇਸ ਦੀ ਮੋੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਹਿਣ ਤੇ ਗੱਡੀ ਹੈ, ਜੋ ਸ਼੍ਰੋਮਣੀ ਕਮੇਟੀ ਵੱਲੋਂ ਸੁਨਹਿਰੀ ਇਤਿਹਾਸ ਛਪਿਆ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਦਾ ਲਿਖਿਆ, ਪਟਿਆਲਾ ਯੂਨੀਵਰਸਿਟੀ ਨੇ ਕਿਤਾਬ ਛਾਪੀ ਸੀ ਸਿਫਤੀ ਦਾ ਘਰ ਸਰਦਾਰ ਜੀਤ ਸਿੰਘ ਸੀਤਲ ਦੀ, ਜਿੰਨੇ ਵੀ ਤਕਰੀਬਨ ਹੋਰ ਵੀ ਇਸ ਥਾਂ ਬਾਰੇ ਲਿਖਦੇ ਆ। ਤੇ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕਰਦੇ ਨੇ, ਮੈਂ ਥੋੜਾ ਜਿਹਾ ਆਪ ਜੀ ਦਾ ਧਿਆਨ, ਸਿਰਫ ਆਪਾਂ ਆਏ ਹਾਂ, ਕੱਲ ਨੂੰ ਦਾਤੇ ਦਾ ਪੁਰਬ ਹੈ, ਆਪ ਜੀ ਨੇ ਜਲੋ ਦੇ ਦਰਸ਼ਨ ਵੀ ਕਰਨੇ ਨੇ, ਸਾਰਾ ਤਾਂ ਡਿਟੇਲ ਨਾਲ ਨਹੀਂ ਮੈਂ ਕਹਿ ਸਕਾਂਗਾ। ਮੈਂ ਹੁਣੇ ਭਾਈ ਸਾਹਿਬ ਨੂੰ ਕਹਿ ਰਿਹਾ ਸਾਂ ਕਿ ਜ਼ਿੰਦਗੀ ਚ ਮੌਕਾ ਨਹੀਂ ਮਿਲਦਾ, ਸਮਾਂ ਉਹੋ ਜਿਹਾ ਬਣ ਜਾਂਦਾ, ਸਥਾਨ ਉਹੋ ਜਿਹਾ ਹੁੰਦੇ ਨੇ ਆਪਣੇ ਆਪਣੇ ਸੁਭਾਅ ਦੇ। ਸਿਰਫ ਸ਼੍ਰੀ ਹਰਿਮੰਦਰ ਸਾਹਿਬ ਦੀ ਕਥਾ ਕਰਨੀ ਹੋਵੇ, ਸਿਰਫ ਇਸ ਥਾਂ ਦੀ ਇੱਕ ਮਹੀਨਾ ਘੱਟੋ ਘੱਟ ਚਾਹੀਦਾ ਹੈ ਕਿ ਹਰਿਮੰਦਰ ਸਾਹਿਬ ਦੇ ਅੰਦਰ ਕੀ ਵਰਦਾ ਹੈ, ਇਸ ਸਰੋਵਰ ਦੇ ਦੁਆਲੇ ਕੀ ਖੇਡ ਵਰਦੀ ਹੈ। ਮੈਂ ਅੱਜ ਥੋੜਾ ਜਿਹਾ ਸੰਖੇਪ ਜੀ ਆਪ ਜੀ ਨੂੰ ਬੇਨਤੀ ਕਰਨੀ ਹੈ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਚੱਲਦੇ ਆ, ਪਹਿਲੀ ਉਦਾਸੀ ਜਦੋਂ ਆਰੰਭ ਕਰਦੇ ਆ, ਜਿਸ ਬਾਰੇ ਭਾਈ ਗੁਰਦਾਸ ਸਾਹਿਬ ਬਚਨ ਕਰਦੇ ਆ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣਾਈ, ਬਾਬਾ ਪਹਿਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ। ਉੱਥੇ ਭਾਈ ਸਾਹਿਬ ਕਹਿੰਦੇ ਆ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋਂ ਗੁਰੂ ਗੁਬਾਰ ਖੈ, ਖੈ ਖੈ ਕਰਦੀ ਸੁਣੀ ਲੁਕਾਈ। ਉੱਥੇ ਭਾਈ ਸਾਹਿਬ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਬਾਬੇ ਭੇਕ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਮਹਾਰਾਜ ਸੁਲਤਾਨਪੁਰ ਤੋਂ ਭਾਈ ਮਰਦਾਨਾ ਜੀ ਨੂੰ ਲੈ ਕੇ ਨਾਲ ਚੱਲਦੇ ਨੇ ਪਹਿਲੀ ਉਦਾਸੀ ਤੇ। ਪਹਿਲਾ ਪੜਾਅ ਬਿਆਸ ਦਰਿਆ ਮਹਾਰਾਜ ਪਾਰ ਕਰਦੇ, ਜਿੱਥੇ ਅੱਜ ਅਸਥਾਨ ਗੋਇੰਦਵਾਲ ਸਾਹਿਬ ਸ਼ਹਿਰ ਹੈ, ਨਗਰ ਹੈ। ਇਤਿਹਾਸ ਕਹਿੰਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਬਿਆਸ ਦੇ ਕਿਨਾਰੇ ਭਾਈ ਮਰਦਾਨਾ ਸਾਹਿਬ ਜੀ ਨੂੰ ਕਿਹਾ, ਛੇੜ ਰਬਾਬ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਇੱਥੇ ਉਹਨਾਂ ਨੇ ਕੀਰਤਨ ਕੀਤਾ, ਗੋਇੰਦਵਾਲ ਅਜੇ ਵਸਿਆ ਨਹੀਂ ਉਸ ਧਰਤੀ ਤੇ। ਤੇ ਜਦੋਂ ਕੀਰਤਨ ਦੀ ਸਮਾਪਤੀ ਹੋਈ, ਭਾਈ ਸਾਹਿਬ ਕਹਿੰਦੇ ਆ, ਸੱਚੇ ਪਾਤਸ਼ਾਹ ਦਰਿਆ ਦਾ ਕੰਢਾ, ਇੰਨੀ ਰਮਣੀਕ ਜਗ੍ਹਾ, ਕਿੰਨਾ ਸੋਹਣਾ ਵਾਤਾਵਰਨ, ਇੰਨਾ ਟਿਕਾ ਬਣਦਾ ਪਿਆ। ਮਹਾਰਾਜ ਕਹਿੰਦੇ, ਮਰਦਾਨਿਆਂ ਆਪਣੇ ਸਾਹਿਬ ਦਾ, ਆਪਣੇ ਮਾਲਕ ਦਾ ਹੁਕਮ ਜਾਣ ਲਈ ਅੱਗੇ ਚੱਲੀਏ, ਸਮਾਂ ਆਏਗਾ, ਮਹਾਂਪੁਰਖ ਆਏਗਾ, ਇੱਕ ਦਿਨ ਵਸ ਦੀ ਹੋਵੇਗੀ। ਇਹ ਸ਼ਬਦ ਮਹਾਰਾਜ ਜੀ ਨੇ ਕਹੇ ਕਿ ਸਮਾਂ ਆਏਗਾ, ਇਹ ਵਸ ਦੀ ਹੋਏਗੀ, ਜਿਹਦੇ ਬਾਰੇ ਕੱਲ ਅਸੀਂ ਪੜਿਆ ਸੀ ਕਿ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਉਸ ਤੋਂ ਬਾਅਦ ਦਾਤਾ ਜੀ ਆਉਂਦੇ ਆ ਫਤਿਹਾਬਾਦ, ਆ ਤੁਹਾਡੇ ਨਜ਼ਦੀਕ ਹੈ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ, ਉੱਥੇ ਸਤਿਗੁਰੂ ਆਪਣੇ ਚਰਨ ਪਾਉਂਦੇ ਆ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜਿੱਥੇ ਆ ਅੜਸਰ ਤੀਰਥ ਹੈ ਜੀ, ਆਪ ਜੀ ਜਿੱਥੇ ਇਸ਼ਨਾਨ ਕਰਦੇ ਹੋ ਦੁੱਖ ਭੰਜਨੀ ਬੇਰ ਦੇ ਥੱਲੇ, ਇੱਥੇ ਗੁਰੂ ਨਾਨਕ ਸਾਹਿਬ ਆ ਕੇ ਟਿਕਦੇ ਆ। ਯਾਦ ਰੱਖਿਓ, ਉਦੋਂ ਇੱਥੇ ਰੁੱਖਾਂ ਦੇ ਬਹੁਤ ਜ਼ਿਆਦਾ ਰੁੱਖ ਸਨ, ਤੇ ਇੱਥੇ ਜਿਹੜੀ ਜਲ ਦੀ ਢਾਬ ਸੀ, 12 ਮਹੀਨੇ ਇੱਥੋਂ ਪਾਣੀ ਨਹੀਂ ਸੀ, ਜਲ ਨਹੀਂ ਸੀ ਸੁੱਕਦਾ, ਇੱਥੇ ਪਾਣੀ ਟਿਕਿਆ ਰਹਿੰਦਾ ਸੀ। ਗੁਰੂ ਨਾਨਕ ਸਾਹਿਬ ਇੱਥੇ ਆ ਬੈਠੇ, ਤੇ ਇਤਿਹਾਸ ਕਹਿੰਦਾ ਮਹਾਰਾਜ ਜੀ ਨੇ ਇੱਥੇ ਕੀਰਤਨ ਕੀਤਾ, ਹਜ਼ੂਰ ਨੇ ਆਪਣੇ ਮੁਬਾਰਕ ਚਰਨ ਪਾਏ ਗੁਰੂ ਨਾਨਕ ਸਾਹਿਬ ਜੀ ਨੇ, ਤੇ ਸੁਲਤਾਨਵਿੰਡ ਜਿਹੜਾ ਪਿੰਡ ਹੈ ਇੱਥੋਂ ਦੇ ਇੱਕ ਜ਼ਿਮੀਦਾਰ ਦੇ ਘਰ ਵਿੱਚ ਬੱਚੇ ਦਾ ਧਮਾਨ ਸੀ। ਧਮਾਨ ਸ਼ਬਦ ਪਹਿਲਾਂ ਵਰਤਦੇ ਸਨ ਜੀ ਨਿਆਣਿਆਂ ਦਾ ਕਰਦੇ ਸਨ। ਉਸ ਜ਼ਿਮੀਦਾਰ ਦਾ ਨਾਮ ਲਿਖਿਆ ਤਾਰਾ। ਤਾਰੇ ਜ਼ਿਮੀਦਾਰ ਦੇ ਘਰ ਵਿੱਚ ਉਹਦੇ ਬੱਚੇ ਦਾ ਧਮਾਨ ਸੀ। ਉਹ ਹਲਵਾ, ਉਹ ਮੰਡੇ, ਉਹ ਦਾਲ ਲੈ ਕੇ, ਪ੍ਰਸ਼ਾਦ ਪਾਣੀ ਲੈ ਕੇ ਇਸ ਅਸਥਾਨ ਤੇ ਆ ਗਿਆ, ਕਿਉਂਕਿ ਇੱਥੇ ਆਏ ਗਏ ਸਾਧੂ ਰਿਸ਼ੀ ਮੁਨੀ ਟਿਕਦੇ ਹੁੰਦੇ ਸਨ। ਉਹਦੇ ਮਨ ਚ ਆਇਆ ਇੱਥੇ ਪਹੁੰਚਿਆ। ਹਜ਼ੂਰ ਉਸ ਵਕਤ ਕੀਰਤਨ ਕਰ ਰਹੇ ਸਨ ਇਸ ਪਵਿੱਤਰ ਧਰਤੀ ਤੇ ਉਸਨੇ ਆਪਣੇ ਵੱਲੋਂ ਪ੍ਰਸ਼ਾਦ ਪਾਣੀ ਛਕਾਇਆ, ਨਾਲੇ ਸ਼ਬਦ ਸੁਣਿਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਕਹਿੰਦਾ, ਸੰਤ ਜੀ, ਬਾਬਾ ਜੀ, ਇਹੀ ਸ਼ਬਦ ਸਤਿਗੁਰਾਂ ਨੂੰ, ਆਪ ਇੰਨਾ ਸੋਹਣਾ ਪਰਮਾਤਮਾ ਦਾ ਭਜਨ ਕਰਦੇ ਹੋ, ਇੰਨੀ ਸੋਹਣੀ ਪਰਮਾਤਮਾ ਦੀ ਸਿਫਤ ਕਰਦੇ ਹੋ, ਕੁਝ ਦਿਨ ਹੋਰ ਇੱਥੇ ਟਿਕ ਜਾਓਗੇ ਤੇ ਮੈਂ ਬੇਨਤੀ ਕਰਾਂ, ਇਹ ਜੋ ਕੁਝ ਦਾਸ ਕੋਲ ਜਾਣਕਾਰੀ ਹੈ ਕੁਝ ਗ੍ਰੰਥ ਪੜ੍ਹ ਕੇ, ਮੈਂ ਉਸ ਦੇ ਆਧਾਰ ਤੇ ਬੇਨਤੀ ਕਰ ਰਿਹਾ ਕਿ ਮਹਾਰਾਜ ਆਪ ਕੋਈ ਦਿਨ ਟਿਕੋਗੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਥਾਂ ਤੇ ਬਖਸ਼ਿਸ਼ ਕਰਦਿਆਂ ਕਿਹਾ, ਕਹਿਣ ਲੱਗੇ, ਕੁਝ ਦਿਨ ਨਹੀਂ, ਇੱਥੇ ਸਦਾ ਵਾਸਤੇ ਟਿਕਾਂਗੇ, ਇਸ ਧਰਤੀ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਹੁਣ ਇਹ ਸ਼ਬਦ, ਇੱਥੇ ਸਦਾ ਲਈ ਟਿਕਾਂਗੇ ਤੇ ਇੱਥੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ, ਇਹਦਾ ਅਰਥ ਹੋ ਗਿਆ ਕਿ ਇੱਥੇ ਮੁਕਤੀ ਵਾਸਤੇ ਰੱਬੀ ਕੀਰਤਨ ਦੀ ਰਹਿਮਤ ਹੋਵੇਗੀ। ਇੱਥੇ ਸੱਚ ਇਹ ਵੇ ਕਿ ਮਨੁੱਖਤਾ ਦੇ ਪੇਟ ਦੀ ਭੁੱਖ ਵਾਸਤੇ ਗੁਰੂ ਕਾ ਲੰਗਰ ਚੱਲੇਗਾ। ਪਿਆਰਿਓ, 24 ਘੰਟੇ ਨਾ ਹਰਿਮੰਦਰ ਵਿੱਚ ਕਦੀ ਨਾਮ ਬੰਦ ਹੁੰਦਾ ਹੈ ਤੇ ਨਾ ਗੁਰੂ ਕਾ ਲੰਗਰ ਕਦੀ ਬੰਦ ਹੁੰਦਾ ਹੈ। ਮੈਂ ਹਰਿਮੰਦਰ ਵਿੱਚ ਤਾਂ ਕਿਹਾ, ਜੇ ਕੀਰਤਨ ਸਮਾਪਤ ਹੋਵੇਗਾ, ਕੋਈ ਗੁਰਮੁਖ ਪਿਆਰਾ ਬੈਠਾ ਕਿਨਾਰੇ ਤੇ ਬਾਣੀ ਪੜ ਰਿਹਾ ਹੋਵੇਗਾ, ਕੋਈ ਗੁਟਕਾ ਪਕੜ ਕੇ ਅੰਦਰ ਪਾਠ ਚੱਲਦੇ ਹੋਣਗੇ। ਗੁਰੂ ਨਾਨਕ ਸਾਹਿਬ ਨੇ ਕਿਹਾ ਇੱਥੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਉਸ ਤੋਂ ਬਾਅਦ ਸਮਾਂ ਆਉਂਦਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਕਹਿਣ ਤੇ ਇਸ ਨਗਰ ਦੀ ਮੋੜੀ ਗੱਡੀ ਜਾਂਦੀ ਹੈ। ਪਹਿਲੀ ਆਰੰਭਤਾ ਵੈਸੇ ਸੰਤੋਖ ਸਰ ਕੀਤੀ, ਪਰ ਗੁਰਮੁਖੋ, ਇਤਿਹਾਸ ਮੁਤਾਬਕ ਇਸ ਸਰੋਵਰ ਦਾ ਤਪ ਜਿਹੜਾ ਹੈ, ਜਿੱਥੇ ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੇ ਹੋ, ਇਸ ਸਰੋਵਰ ਦਾ ਤਪ ਧੰਨ ਗੁਰੂ ਰਾਮਦਾਸ ਨੇ ਆਪਣੇ ਹੱਥੀ ਲਾਇਆ ਹੈ। ਆਪਣੇ ਹੱਥੀ ਮਹਾਰਾਜ ਜੀ ਨੇ ਕਹੀ ਪਕੜੀ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਦਾ ਨਾਮ ਲੈ ਕੇ, ਭਾਵਾਂ ਕਿ ਤਵਾਰੀਖ ਮੁਤਾਬਕ ਪਹਿਲਾਂ ਸੰਤੋਖ ਸਰ ਦਾ ਟੱਪ ਲਾਇਆ, ਪਰ ਸੰਤੋਖ ਸਰ ਮੁਕੰਮਲ ਨਹੀਂ ਸੀ ਕੀਤਾ, ਫਿਰ ਇਹਦਾ ਟੱਪ ਲਾਇਓ ਨੇ ਗੁਰੂ ਰਾਮਦਾਸ ਜੀ ਨੇ ਆਪ ਲਾਇਆ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਗੇਟ ਇਸ ਸਰੋਵਰ ਦੀ ਜਿਹੜੀ ਹੈ ਉਹ ਪਟਾਈ ਪ੍ਰਾਰੰਭ ਹੋਈ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਆਪਣੀ ਖਿਆਤੀ ਵਿੱਚ, ਉਂਝ ਵੈਸੇ ਕੁਛ ਵਿਦਵਾਨ ਕਹਿੰਦੇ ਆ ਕਿ ਇਹ ਸਰੋਵਰ ਬਾਅਦ ਵਿੱਚ ਮੁਕੰਮਲ ਹੋਇਆ, ਪਰ ਨਹੀਂ, ਗੁਰਮੁਖੋ, ਭਾਈ ਗੁਰਦਾਸ ਦੀ ਗਵਾਹੀ ਮੁਤਾਬਕ ਕਿ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਇਸ ਦੀ ਸੇਵਾ ਆਰੰਭ ਹੋ ਗਈ। ਬਾਬਾ ਬੁੱਢਾ ਸਾਹਿਬ ਜੀ, ਸਿੱਖ ਸੰਗਤਾਂ ਇਸ ਦੀ ਸੇਵਾ ਵਿੱਚ ਤਤਪਰ ਹੋ ਗਈਆਂ। ਗੁਰੂ ਰਾਮਦਾਸ ਮਹਾਰਾਜ ਜਦੋਂ ਪਿਆਨਾ ਕਰ ਗਏ, ਹਾਲਾਂਕਿ ਗੁਰੂ ਕੇ ਮਹਿਲ ਘਰ ਬਣ ਚੁੱਕੇ ਸਨ, ਗੁਰੂ ਰਾਮਦਾਸ ਜਦੋਂ ਸੱਚਖੰਡ ਪਿਆਨਾ ਕੀਤਾ ਤੇ ਇਹ ਗੱਦੀ, ਇਹ ਤਖ਼ਤ ਆਪਣੇ ਛੋਟੇ ਸਪੁੱਤਰ, ਸਭ ਤੋਂ ਛੋਟੇ ਪੁੱਤਰ ਗੁਰੂ ਅਰਜੁਨ ਦੇਵ ਜੀ ਨੂੰ ਦੇ ਕੇ, ਜਿਨ੍ਹਾਂ ਬਾਰੇ ਬਾਣੀ ਚ ਕਿਹਾ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕਿਓ ਸੁਰਦੇਵ ਤੋਏ ਜਾ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿੰਨ ਨਰੋ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪਿਰਥਵੀ ਗੁਰੂ ਅਰਜਨ ਕੋ ਦੇ ਆਇਓ। ਜਿਹਨੂੰ ਭਾਈ ਸਾਹਿਬ ਕਹਿੰਦੇ ਆ ਕਿ ਗੁਰੂ ਅਰਜਨ ਸਾਹਿਬ ਮਹਾਰਾਜ, ਫਿਰ ਆਈ ਘਰ ਅਰਜਨੇ, ਪੁੱਤ ਸੰਸਾਰੀ ਗੁਰੂ ਕਹਾਵੇ। ਧੰਨ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਬਿਰਾਜਮਨ ਹੋਏ। ਗੁਰਮੁਖੋ, ਆਹ ਜਿਹੜਾ ਅੰਮ ਹਰਿਮੰਦਰ ਸਾਹਿਬ ਹੈ, ਜਿਹੜੇ ਆਪ ਜੀ ਆਪਾਂ ਸਾਰੇ ਦਰਸ਼ਨ ਕਰਨੇ ਆ, ਚਲੋ ਮੈਂ ਇਸ ਵਾਰੀ ਨੀ, ਫਿਰ ਸਮਾਂ ਜਦੋਂ ਬਣੇਗਾ, ਇਹ 17 ਫੁੱਟ ਡੂੰਘਾ ਹੈ, 500 ਫੁੱਟ ਲੰਮਾ ਹੈ, 490 ਫੁੱਟ ਜਿਹੜਾ ਸਰੋਵਰ ਚੌੜਾ ਹੈ, ਇਸ ਸੰਬੰਧੀ ਫਿਰ ਕਿੰਨੀ ਪਰਿਕਰਮਾ ਹੈ, ਕਿੰਨੀ ਦਰਸ਼ਨੀ ਡਿਊਟੀ ਹੈ। ਅੱਜ ਮੈਂ ਸਿਰਫ ਭਾਵਨਾ ਵਾਲੇ ਕੁਝ ਸ਼ਬਦ ਆਪ ਨਾਲ ਸਾਂਝੇ ਕਰਨੇ। ਮਹਾਰਾਜ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਅਸਥਾਨ ਤੇ ਇਸ ਹਰਿਮੰਦਰ ਸਾਹਿਬ ਦੀ ਉਸਾਰੀ ਆਪਣੇ ਹੱਥੀਂ ਕਰਾਈ ਹੈ। ਹੁਣ ਅਗਲੀ ਗੱਲ, ਜਿਹੜੀ ਕੁਛ ਬੇਨਤੀਆਂ ਕਰਨ ਵਾਲੀਆਂ ਨੇ। ਹਰਿਮੰਦਰ ਸ਼ਬਦ ਜੋ ਹੈ, ਚਲੋ ਅਸੀਂ ਮੈਂ ਵੀ ਦਰਬਾਰ ਸਾਹਿਬ ਸ਼ਬਦ ਵਰਤ ਰਹੇ, ਅਸਲੀ ਸ਼ਬਦ ਤਾਂ ਹਰਿਮੰਦਰ ਹੈ। ਭਾਵੇਂ ਅੱਜ ਕੱਲ੍ਹ ਸਾਡੇ ਸੱਜਣ ਜਿਹੜੇ ਅੰਗਰੇਜ਼ੀ ਬੋਲਦੇ ਆ ਉਹ ਸਿਰਫ ਇੱਕੋ ਸ਼ਬਦ ਹੀ ਕਹਿ ਰਿਹਾ, ਗੋਲਡਨ ਟੈਂਪਲ ਜ਼ਿਆਦਾਤਰ। ਮੈਂ ਆਪ ਨੂੰ ਬੇਨਤੀ ਕਰਾਂਗਾ, ਜੇ ਚੰਗੀ ਲੱਗੇ ਜ਼ਰੂਰ ਸਵੀਕਾਰਿਓ, ਇਹ ਗੋਲਡਨ ਟੈਂਪਲ ਨਹੀਂ, ਗੋਲਡ ਤਾਂ ਇੱਕ ਧਾਤ ਹੈ, ਇਹ ਸੁਨਹਿਰੀ ਮੰਦਰ ਨਹੀਂ, ਇਹ ਖਰੀ ਮੰਦਰ ਹੈ, ਇਹ ਖਰੀ ਦਾ ਮੰਦਰ ਹੈ। ਅਗਲਾ ਸਵਾਲ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਰਿਮੰਦਰ ਸ਼ਬਦ ਦੀ ਵਿਆਖਿਆ ਇਸ ਅਸਥਾਨ ਲਈ ਮਿਲ ਕੇ ਆਈ? ਕਿਉਂਕਿ ਕਈ ਸਾਡੇ ਕਾਰਨ ਨੇ ਕਿ ਕਈ ਵਾਰੀ ਅਸੀਂ ਕਹਾਂਗੇ ਕਿ ਹਰਿਮੰਦਰ ਸ਼ਬਦ ਅਰਥ ਇਸ ਵਿੱਚ ਆਇਆ। ਪਰ ਮੈਂ ਚਾਰ ਕੁ ਬੇਨਤੀਆਂ ਕਰਨੀਆਂ ਨੇ ਬਾਣੀ 'ਚੋਂ। ਭਾਈ ਕਾਹਨ ਸਿੰਘ ਨਾਭਾ ਜੀ ਦਾ ਇੰਦਰਾਜ ਮਹਾਨ ਕੋਸ਼ ਵਿੱਚ ਹਰਿਮੰਦਰ, ਉਸ ਵਿੱਚ ਉਹਨਾਂ ਨੇ ਹਰਿਮੰਦਰ ਦੇ ਚਾਰ ਅਰਥ ਲਏ ਆ। ਇੱਕ ਤੇ ਉਹ ਕਹਿੰਦੇ ਹਰਿਮੰਦਰ ਇਹੋ ਜਗਤ ਹੈ ਗੁਰਬਿਨ ਘੋਰ ਅੰਧਾਰ। ਪਹਿਲਾਂ ਉਹਨਾਂ ਨੇ ਕਿਹਾ ਹਰਿਮੰਦਰ ਇਹ ਸੰਸਾਰ ਹੈ, ਇਹ ਜਗਤ ਹਰਿਮੰਦਰ ਹੈ, ਤੇ ਇਸ ਸੰਸਾਰ ਵਿੱਚ ਗੁਰੂ ਤੋਂ ਬਿਨਾਂ ਹਨੇਰਾ ਹੈ। ਪਹਿਲਾਂ ਹਰਿਮੰਦਰ ਦਾ ਅਰਥ ਹੋ ਗਿਆ ਦੁਨੀਆਂ ਸੰਸਾਰ। ਦੂਜਾ ਬਾਣੀ 'ਚ ਹੈ ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਹਰਿਮੰਦਰ ਸਾਡੀ ਬਾਡੀ ਹੈ ਤੇ ਇਸ ਵਿੱਚੋਂ ਜਿਹੜਾ ਆਤਮਕ ਗਿਆਨ ਹੈ ਉਹ ਗੁਰੂ ਦੀ ਕਿਰਪਾ ਨਾਲ ਪ੍ਰਗਟ ਹੁੰਦਾ। ਹਰਿਮੰਦਰ ਜਗਤ ਹੈ, ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਤੀਸਰਾ ਬਚਨ ਹੈ ਹਰਿਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ। ਇੱਥੇ ਹਰਿਮੰਦਰ ਦਾ ਅਰਥ ਸਤ ਸੰਗਤ, ਉਹ ਹੀ ਖਰੀ ਕਾ ਮੰਦਰ ਹੈ ਜਿੱਥੇ ਸਤ ਸੁਖ ਰੂਪੀ ਸਤ ਸੰਗਤ ਰੂਪੀ ਹਰਿਮੰਦਰ ਵਿੱਚੋਂ ਖਰੀ ਨੂੰ ਜਾਣਿਆ ਜਾਂਦਾ ਹੈ। ਫਿਰ ਰਿਪੀਟ ਕਰਾਂ, ਹਰਿਮੰਦਰ ਜਗਤ ਲਈ, ਹਰਿਮੰਦਰ ਸਰੀਰ ਲਈ, ਹਰਿਮੰਦਰ ਸਤ ਸੰਗਤ ਲਈ, ਤਿੰਨ ਅਰਥ ਆ ਗਏ ਇੱਕੋ ਇੱਕੋ ਸ਼ਬਦ ਦੇ। ਉਸ ਤੋਂ ਅੱਗੇ ਭਾਈ ਕਾਹਨ ਸਿੰਘ ਕਹਿੰਦੇ ਆ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਇਹਦੇ ਵਿੱਚੋਂ ਲਿਖਦੇ ਨੇ ਗੁਰੂ ਅਰਜੁਨ ਦੇਵ ਜੀ ਦਾ ਤੁਰ ਅੰਮ੍ਰਿਤ ਸਰੋਵਰ ਦੇ ਵਿਚਕਾਰ ਬਣਾਇਆ ਹੋਇਆ ਮੰਦਰ, ਇਹ ਉਹਦੇ ਲਈ ਤੁਕ ਉਚਾਰਨ ਕੀਤੀ ਹੈ। ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਖਰੀ ਮੰਦਰ ਖਰੀ ਨੇ ਪਰਮਾਤਮਾ ਦੇ ਜਪਣ ਵਾਸਤੇ ਬਣਾਇਆ, ਸੱਚ ਏਵੇ ਅਨੇਕਾਂ ਸੰਤ ਜਨ ਭਗਤ ਗੁਰਮੁਖ ਰੱਬ ਦੀ ਅਸੀਸ ਲੈਣ ਵਾਲੇ ਇਸ ਹਰਿਮੰਦਰ ਦੇ ਵਿੱਚ ਪਰਮਾਤਮਾ ਦੀ ਇਬਾਦਤ ਕਰਦੇ ਆ। ਇੱਥੇ ਹਰਿਮੰਦਰ ਦੇ ਅਰਥ ਹੋ ਗਏ ਕਿ ਜਿਹੜਾ ਅਸੀਂ ਦਰਸ਼ਨ ਕਰਨੇ ਆ। ਉਸ ਤੋਂ ਬਾਅਦ ਜਦੋਂ ਮਹਾਰਾਜ ਟੱਪ ਲਾਉਂਦੇ ਆ, ਇਸ ਸ਼ਹਿਰ ਦਾ ਨਾਮ ਰੱਖਿਆ ਜਾਂਦਾ ਗੁਰੂ ਕਾ ਚੱਕ। ਇਹ ਵੀ ਸ਼ਬਦ ਕਿਹਾ ਜਾਂਦਾ ਚੱਕ ਗੁਰੂ ਕਾ। ਸਮੇਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਨਾਮ ਆਇਆ ਰਾਮਦਾਸਪੁਰ ਵੀ, ਜਿਹੜਾ ਅਸੀਂ ਬਚਨ ਪੜ੍ਹਦੇ ਹਾਂ ਡਿੱਠੇ ਸਭੇ ਥਾਮ ਨਹੀਂ ਤੁਧ ਜੇਹਾ ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਇੱਥੇ ਰਾਮਦਾਸਪੁਰ ਸ਼ਬਦ ਵੀ ਵਰਤਿਆ। ਦਾਸ ਨੂੰ ਇਹ ਗਿਆਤ ਹੈ ਕਿ ਟੀਕਾਕਾਰ ਜਦੋਂ ਅਰਥ ਕਰਦੇ ਆ ਕਈ ਵਾਰੀ ਇੰਨਾ ਕੁ ਧੱਕਾ ਕਰ ਜਾਂਦੇ ਅਸੀਂ ਅਰਥਾਂ 'ਚ ਕਿ ਬਾਹਰ ਮੁਖੀ ਦ੍ਰਿਸ਼ਟਮਾਨ ਅਸਥਾਨ ਨੂੰ ਇਗਨੋਰ ਕਰਕੇ। ਜਿਵੇਂ ਮੈਨੂੰ ਪਤਾ ਇੱਕ ਵਿਦਵਾਨ ਨੇ ਇਹ ਵੀ ਕੀਤਾ ਕਿ ਸੱਤ ਸੰਗਤ ਰੂਪੀ ਥਾਂ ਕਿਤੇ ਨਹੀਂ ਲੱਭਦਾ। ਡਿੱਠੇ ਸਭੇ ਥਾਂ ਦੇ ਵੀ ਅਰਥ ਹੁੰਦੇ ਆ ਕਿ ਸੱਤ ਸੰਗਤ ਰੂਪੀ ਥਾਂ ਵਰਗਾ ਕੋਈ ਥਾਂ ਨਹੀਂ। ਤੇ ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਜੇ ਸੱਤ ਸੰਗਤ ਰੂਪੀ ਹੀ ਅਰਥ ਕਰਨੇ ਨੇ ਤੇ ਸੱਚ ਏਵੇ ਹਰਿਮੰਦਰ ਸਾਹਿਬ ਐਸਾ ਹੈ ਜਿੱਥੇ ਅੱਠੇ ਪੈਰ ਸੱਤ ਸੰਗਤ ਵਰਦੀ ਹੈ ਤਾਂ ਵੀ ਅਰਥ ਟੁੱਕਦਾ ਹੈ ਕਿ ਤੇਰੇ ਵਰਗਾ ਥਾਂ ਹੋਰ ਕੋਈ ਨਹੀਂ। ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਕਹਿੰਦੇ ਇਹ ਸਗਨ ਵਸਦੀ ਹੈ ਨਗਰ। ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਇਮਾਰਤ ਦੀ ਜਿਹੜੀ ਉਸਾਰੀ ਕਰਾਈ ਹੈ। ਉਸ ਤੋਂ ਬਾਅਦ ਆਪ ਸਭ ਨੂੰ ਪਤਾ ਸੰਤੋਖ ਸਰ, ਉਸ ਦੀ ਮਿੱਟੀ ਲਿਆ ਕੇ ਇਸ ਸਰੋਵਰ ਦੇ ਤੈਅ ਤੈਅ ਵਿੱਚ ਪਾਈ ਸੀ। ਇਹ ਜਦੋਂ ਵੀ ਆਪਾਂ ਸੇਵਾ ਕਰਦੇ ਹਾਂ, ਗਾਰ ਦੀ ਸੇਵਾ ਜਦੋਂ ਕੀਤੀ ਜਾਂਦੀ ਸੀ ਤੇ ਉਸ ਵਕਤ ਗਾਰ ਤੋਂ ਥੱਲੇ ਜਿਹੜੀ ਚਿਕਨੀ ਮਿੱਟੀ ਆਉਂਦੀ ਹੈ ਉਹ ਅਕਸਰ ਕਾਰ ਸੇਵਾ ਕਰਨ ਵਾਲੇ ਜਾਂ ਜਿਹੜੇ ਗੁਰਮੁਖ ਜਾਣੂ ਨੇ ਉਹ ਕਹਿੰਦੇ ਨਾ ਇਸ ਮਿੱਟੀ ਨੂੰ ਨਾ ਹੱਥ ਲਾਇਓ, ਇਹ ਮਿੱਟੀ ਨਾ ਥੱਲਿਓ ਪੱਟਿਓ, ਉੱਪਰ ਵਾਲੀ ਗਾਰ ਕੱਢੀ ਜਾਂਦੀ। ਜਿਸ ਵਕਤ ਅੰਮ੍ਰਿਤ ਸਰੋਵਰ ਤਿਆਰ ਹੋ ਗਿਆ, ਪਹਿਲਾਂ ਜਲ ਮਹਾਰਾਜ ਜੀ ਨੇ ਛੱਡਿਆ, ਉਹ ਖੁਸ਼ਕ ਹੋਇਆ, ਉਸ ਤੋਂ ਬਾਅਦ ਸੰਤੋਖ ਸਰ ਦੀ ਮਿੱਟੀ ਇਸ ਸਰੋਵਰ ਦੀ ਤਹਿ ਦੇ ਥੱਲੇ ਵਿਛਾਈ ਗਈ, ਉਸ ਤੋਂ ਬਾਅਦ ਹਜ਼ੂਰ ਨੇ ਅੰਮ੍ਰਿਤ ਜਲ ਇਹਦੇ ਵਿੱਚ ਪਾਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਇਸ ਹਰਿਮੰਦਰ ਸਾਹਿਬ ਦੀ ਜਦੋਂ ਉਸਾਰੀ ਹੋਈ, ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ। ਖੈਰ ਮੈਂ ਥੋੜ੍ਹਾ ਜਿਹਾ ਆਪਣੇ ਵਿਸ਼ੇ 'ਚ ਹੀ ਰਹਾਂਗਾ। ਹਰਿਮੰਦਰ ਸਾਹਿਬ ਪਹਿਲਾਂ ਹੈ, ਇਹ ਪਹਿਲੇ ਪ੍ਰਕਾਸ਼ ਵਾਲੇ ਦਿਨ ਕਥਾ ਕਰਦਿਆਂ ਵੀ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਬਾਅਦ ਵਿੱਚ ਸੰਪਾਦਿਤ ਕੀਤੇ ਗਏ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਜਿਹੜੀ ਉਹ ਪਹਿਲਾਂ ਬਣਾਈ ਗਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸਾਰੀ ਬਾਣੀ ਤਿਆਰ ਕਰਾ ਰਹੇ ਸਨ, ਇਕੱਠੀ ਕਰ ਰਹੇ ਸਨ ਭਗਤਾਂ ਦੀ, ਭੱਟ ਸਾਹਿਬਾਨਾਂ ਦੀ, ਗੁਰਸਿੱਖਾਂ ਦੀ, ਉਸ ਵਕਤ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਸੇਵਾ ਇਹ ਲਾਈ ਗਈ ਸੀ ਕਿ ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸੰਗਤ ਨੂੰ ਗੁਰਮਤਿ ਦਾ ਉਪਦੇਸ਼ ਦੇਣਾ ਹੈ। ਬਾਬਾ ਬੁੱਢਾ ਸਾਹਿਬ ਜੀ ਹਰਿਮੰਦਰ ਸਾਹਿਬ ਵਿੱਚ ਬੈਠਦੇ ਸਨ। ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਜਿਹੜਾ ਉਹ ਤਿਆਰ ਹੋਇਆ, ਆਪਾਂ ਸਾਰੇ ਉਹ ਪਹਿਲਾ ਦਿਨ ਮਨਾਉਂਦੇ ਹਾਂ, ਉਸ ਵਕਤ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 98 ਸਾਲ ਦੀ ਸੀ ਤੇ ਗੁਰਮੁਖੋ ਰਾਮਸਰ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਪ ਰਖਾ ਕੇ ਗੁਰੂ ਅਰਜਨ ਦੇਵ ਮਹਾਰਾਜ ਚਵਰ ਕਰਦੇ ਹੋਏ ਇਸ ਅਸਥਾਨ ਤੇ ਪਹੁੰਚੇ। ਹਾਂ, ਇਹ 'ਚ ਕੋਈ ਸ਼ੱਕ ਨਹੀਂ, ਉਸ ਵਕਤ ਰਬਾਬੀ ਕੀਰਤਨ ਕਰ ਰਹੇ ਸਨ। ਮੈਂ ਆਪ ਨੂੰ ਬੇਨਤੀ ਕਰਾਂਗਾ, ਕੱਲ ਵੀ ਕਿਹਾ ਸੀ ਕਿ ਇਸ ਦੀ ਮਰਿਆਦਾ ਵਿਲੱਖਣ ਹੈ। ਕੀਰਤਨ ਕਰ ਰਹੇ ਨੇ, ਸੰਗਤ ਆਈ, ਬਾਬਾ ਬੁੱਢਾ ਸਾਹਿਬ ਜੀ ਨੇ ਸਵਰੂਪ ਤਿਆਰੀ ਹੋ ਚੁੱਕੀ ਸੀ, ਮੰਜਾ ਸਾਹਿਬ ਤੇ ਟਿਕਾਇਆ। ਉਸ ਵਕਤ ਗੁਰੂ ਅਰਜਨ ਦੇਵ ਜੀ ਦੇ ਬੋਲ ਸਨ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਉਹ ਆਵਾਜ਼ਾਂ ਸੀ ਕਿ ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਂ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਸ ਤੋਂ ਬਾਅਦ ਇਤਿਹਾਸ ਕਹਿੰਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਬੋਲ ਕੇ ਕੀਤਾ ਸੀ, ਜੋ ਸਾਡੇ ਕੋਲ ਪੁਰਾਤਨ ਸਰੋਤ ਨੇ। ਗੁਰੂ ਅਰਜਨ ਦੇਵ ਜੀ ਨੇ ਆਪ ਹੀ ਬਖਸ਼ਿਸ਼ ਕਰਕੇ ਇਸ ਅਸਥਾਨ ਦੀ ਸ਼ਬਦ ਚੌਂਕੀਆਂ ਦੀ ਸਥਾਪਨਾ ਕੀਤੀ ਹੈ। ਕਿਉਂਕਿ ਆਪ ਜਦੋਂ ਜਾਂਦੇ ਹੋ, ਹੁਣ ਤੁਸੀਂ ਆਏ ਹੋ, ਇਹ ਕੰਮ ਜ਼ਰੂਰ ਕਰਿਓ। ਇੱਥੋਂ ਦੀਆਂ ਨਿਕਲਦੀਆਂ ਚੌਂਕੀਆਂ ਪ੍ਰਭਾਤ ਫੇਰੀਆਂ ਨਹੀਂ, ਜਦੋਂ ਆਪ ਸਵੇਰੇ ਅੰਮ੍ਰਿਤ ਵੇਲੇ ਦੇਖਦੇ ਹੋ ਚੌਂਕੀ ਨਿਕਲ ਰਹੀ ਹੈ, ਗੁਰਮੁਖ ਪਿਆਰਿਆਂ ਨੇ ਨਿਸ਼ਾਨ ਸਾਹਿਬ ਹੱਥ 'ਚ ਪਕੜਿਆ, ਉਹਨਾਂ ਚੌਂਕੀਆਂ ਦੀ ਸ਼ੈਲੀ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਵਿੱਚ ਪੜੇ ਜਾਣ ਵਾਲੇ ਸ਼ਬਦਾਂ ਤੋਂ ਵੱਖਰੀ ਹੈ, ਉਹ ਸ਼ੈਲੀ ਇਹ ਨਹੀਂ। ਤੇ ਮੈਂ ਤਾਂ ਇਹੀ ਕਹਾਂਗਾ ਕਿ ਬਹੁਤ ਚੰਗਾ ਹੋਵੇ ਇਸ ਪੁਰਾਤਨ ਸ਼ੈਲੀ ਨੂੰ ਰਿਕਾਰਡ ਕੀਤਾ ਜਾਏ, ਕਿਉਂਕਿ ਜਿਵੇਂ ਸਮੇਂ ਦੀ ਇਸ ਚਾਦਰ ਨੇ ਬਹੁਤ ਕੁਝ ਪੁਰਾਣਾ ਲੁਕਾ ਦਿੱਤਾ, ਸੱਚ ਇਹਵੇ ਇਹ ਗਾਇਕੀ ਸਿਰਫ ਤੇ ਸਿਰਫ ਇਸ ਚੌਂਕੀ ਦੀ ਜਿਹੜੀ ਸ਼ੈਲੀ ਹੈ ਸਿਰਫ ਹਰਿਮੰਦਰ ਸਾਹਿਬ ਦੇ ਅੰਦਰ ਹੀ ਹੈ। ਚੌਂਕੀਆਂ ਤਾਂ ਕਈ ਨਿਕਲਦੀਆਂ ਦਰਬਾਰ ਸਾਹਿਬ 'ਚ, ਇੱਕ ਤਾਂ ਨਿਤਨੇਮ ਦੀਆਂ ਚੌਂਕੀਆਂ, ਉਂਝ ਚੌਂਕੀਆਂ ਤਿੰਨ ਨੇ ਜੀ ਸਿੱਖਾਂ 'ਚ, ਅਸੀਂ ਕਹਿੰਦੇ ਹਾਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਇੱਕ ਨੇ ਨਿਤਨੇਮ ਦੀ ਚੌਂਕੀ, ਦੂਜੀਆਂ ਨੇ ਇਤਿਹਾਸਕ ਚੌਂਕੀਆਂ ਤੇ ਤੀਸਰੀਆਂ ਨੇ ਯਾਤਰੂ ਚੌਂਕੀਆਂ। ਜਿਹੜੀ ਨਿਤਨੇਮ ਦੀਆਂ ਚੌਂਕੀਆਂ ਨੇ ਉਹ ਕੀਰਤਨ ਨਾਲ ਸੰਬੰਧਿਤ ਨੇ, ਮੈਂ ਇਹ ਨਿਤਨੇਮ ਦੀਆਂ ਚੌਂਕੀਆਂ ਇਹ ਕਹਿ ਰਿਹਾ, ਜਿਵੇਂ ਆਸਾ ਦੀਵਾਰ ਦੀ ਜਾਂ ਅਸੀਂ ਬਿਲਾਵਲ ਦੀ, ਚਰਨ ਕਮਲ ਦੀ, ਇਹ ਸਾਰੇ ਸੋਦਰ ਦੀ ਜਿੰਨੀਆਂ ਚੌਂਕੀਆਂ। ਖੈਰ ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਮੈਂ ਤਾਂ ਕਿਹਾ ਸੀ ਕਿ ਸਿਰਫ ਇਸ ਦਰਬਾਰ ਦੀ ਮਰਿਆਦਾ ਵਾਸਤੇ ਹੀ ਸਭ ਕੁਝ ਸਮਝਣ ਵਾਸਤੇ ਇੱਕ ਮਹੀਨੇ ਦਾ ਵਕਤ ਚਾਹੀਦਾ, ਬਰੀਕੀ ਨਾਲ ਹਰ ਗੱਲ ਸਮਝੀ ਜਾਏ। ਇਹ ਚੌਂਕੀਆਂ ਨੇ ਨਿਤਨੇਮ ਦੀਆਂ, ਉਸ ਤੋਂ ਬਾਅਦ ਦੂਜੀਆਂ ਚੌਂਕੀਆਂ ਨੇ ਇਤਿਹਾਸਕ। ਇਤਿਹਾਸਕ ਚੌਂਕੀਆਂ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਆ ਤੇ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਸਨ ਤੇ ਸੰਗਤ ਵਿਯੋਗ ਵਿੱਚ, ਬਿਰਹਾ ਵਿੱਚ, ਗੁਰੂ ਦੇ ਬਿਰਹਾ ਵਿੱਚ ਸੱਚਮੁੱਚ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੱਤਰਿਕਾ ਲਿਖੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ, ਸੰਗਤ ਆਪ ਜੀ ਦੇ ਦੀਦਾਰ ਤੋਂ ਬਿਨਾਂ ਬੇਬਲ ਹੈ ਤੇ ਮਹਾਰਾਜ ਉੱਤਰ ਭੇਜਦੇ ਆ, ਅਸੀਂ ਵਾਪਸ ਆ ਰਹੇ ਹਾਂ, ਤੁਸੀਂ ਸ਼ਬਦ ਚੌਂਕੀ ਕੱਢੋ, ਅਸੀਂ ਵਿੱਚ ਹੋਵਾਂਗੇ। ਉਹ ਇਤਿਹਾਸਕ ਚੌਂਕੀ ਹੈ। ਉਸ ਤੋਂ ਬਾਅਦ ਆਪ ਜੀ ਦੇਖਦੇ ਹੋ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਕੈਦ ਹੋਏ, ਬਾਬਾ ਬੁੱਢਾ ਸਾਹਿਬ ਇਸ ਧਰਤੀ ਤੋਂ ਚੌਕੀ ਕੱਢ ਕੇ ਗਵਾਲੀਅਰ ਪਹੁੰਚੇ। ਉਸ ਵਕਤ ਜਗਦੀ ਹੋਈ ਮਿਸਾਲ, ਹੱਥ ਵਿੱਚ ਨਿਸ਼ਾਨ, ਸ਼ਬਦ ਪੜ੍ਹਦੇ ਚੌਂਕੀ ਗਵਾਲੀਅਰ ਤੱਕ ਗਈ। ਗੁਰੂ ਹਰਗੋਬਿੰਦ ਸਾਹਿਬ ਵਾਪਸ ਆਏ, ਬਾਬਾ ਜੀ ਨੇ ਫਿਰ ਸ਼ਬਦ ਚੌਕੀ ਕੱਢੀ ਤੇ ਉਸ ਵਕਤ ਦਾਤਾ ਜੀ ਨੇ ਕਿਹਾ, ਜੀ ਬਾਬਾ ਜੀ ਤੁਹਾਡੀ ਕੱਢੀ ਕੋਈ ਚੌਕੀ ਜੁਗੋ ਜੁਗ ਅਟਲ ਹੋਵੇਗੀ, ਭਾਵਨਾ ਵਾਲੇ ਤੁਰਨਗੇ, ਅਸੀਂ ਤੁਹਾਡੀ ਚੌਂਕੀ ਵਿੱਚ ਸ਼ਾਮਲ ਹੋਇਆ ਕਰਾਂਗੇ। ਅੱਜ ਵੀ ਤੁਸੀਂ ਆਏ ਹੋ ਬਾਹਰੋਂ, ਮੈਂ ਤਾਂ ਕਹਿ ਰਿਹਾ ਵੀ ਅੱਜ ਦੇਖਿਓ ਰਹਿ ਰਾਜ ਸਾਹਿਬ ਦਾ ਪਾਠ ਅਕਾਲ ਤਖ਼ਤ ਸਾਹਿਬ ਤੇ ਸਮਾਪਤ ਹੁੰਦਾ। ਸ੍ਰੀ ਸਾਹਿਬ ਨਿਸ਼ਾਨ ਤੇ ਸਿਹਰਾ ਲੈ ਕੇ, ਪਹਿਲਾਂ ਮਿਸਾਲ ਦਿੱਤੀ ਜਾਂਦੀ ਸੀ ਮਿਸਾਲ ਵੱਡੇ ਸਰੋਵਰ ਦੀ ਪਰਿਕਰਮਾ, ਫਿਰ ਜਦੋਂ ਚੌਕੀ ਅੰਦਰ ਦੀ ਪਰਿਕਰਮਾ ਕਰਕੇ ਦਰਬਾਰ ਸਾਹਿਬ ਦੇ ਮੁੱਖ ਦੀਵਾਰ ਸਾਹਮਣੇ ਆਉਂਦੀ ਏ, ਅੰਦਰ ਕੀਰਤਨੀਏ ਸਾਜ ਤੇ ਬੈਠੇ ਰਹਿੰਦੇ ਆ, ਪਰ ਕੀਰਤਨ ਬੰਦ ਹੋ ਜਾਂਦਾ ਹੈ। ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਹੈ, ਇਤਿਹਾਸਕ ਚੌਂਕੀਆਂ। ਮੈਂ ਦੂਜੀ ਗੱਲ ਕਹੀ ਨਿਤਨੇਮ ਸ਼ਬਦ ਚੌਂਕੀ ਜਿਹੜੀ ਹੈ। ਤੀਸਰੀਆਂ ਚੌਂਕੀਆਂ ਨੇ ਸਿੱਖਾਂ ਵਿੱਚ ਯਾਤਰੂ ਚੌਂਕੀਆਂ। ਇਹ ਇਸ ਇਲਾਕੇ ਦੀ ਸੰਗਤ ਨੂੰ ਪਤਾ, ਮੱਸਿਆ ਦੀ ਇੱਕ ਰਾਤ ਪਹਿਲਾਂ ਆਪ ਸਭ ਨੂੰ ਪਤਾ, ਰਾਤ ਨੂੰ ਤਰਨ ਤਾਰਨ ਪਿੰਡਾਂ ਤੋਂ ਸੰਗਤਾਂ ਸ਼ਬਦ ਚੌਂਕੀਆਂ ਕੱਢ ਕੇ ਜਾਂਦੀਆਂ ਹਨ। ਅੰਮ੍ਰਿਤਸਰ ਤੋਂ ਚੌਂਕੀ, ਤਰਨ ਤਾਰਨ ਸਾਹਿਬ ਤੋਂ ਚੌਂਕੀ ਗੋਇੰਦਵਾਲ ਨੂੰ। ਮੇਰੇ ਕਹਿਣ ਤੋਂ ਮੁਰਾਦ ਇਹ ਇੱਕ ਖਿੰਨ ਚ ਨਿੰਦ ਦੀ ਹੈ, ਨਹੀਂ ਜੀ ਇਹ ਕੀ ਗੱਲਾਂ, ਨਹੀਂ ਇਹ ਸਾਡੇ ਪੂਰਵਜਾਂ ਦਾ, ਸਾਡੇ ਬਜ਼ੁਰਗਾਂ ਦਾ ਰੂਹਾਨੀਅਤ ਨਾਲ ਜੁੜਿਆ ਹੋਇਆ ਇਤਿਹਾਸ ਹੈ। ਮੈਂ ਕੱਲਾ ਇਤਿਹਾਸ ਨਹੀਂ ਕਹਿ ਰਿਹਾ, ਇਹ ਰੂਹਾਨੀਅਤ ਹੈ। ਜਦੋਂ ਉਹ ਕਾਫਲੇ ਵਿੱਚ ਵੀ ਚੱਲਦੇ ਆ, ਸੱਚ ਇਹ ਵੀ ਉਹ ਕਾਫਲੇ ਵਿੱਚ ਵੀ ਗੁਰੂ ਕਾ ਸ਼ਬਦ ਗਹਿ ਜਾਂਦੇ। ਅਗਲੀ ਗੱਲ ਚੌਕੀ। ਚੌਕੀ ਦੇ ਅਰਥ ਵੈਸੇ ਬਹੁਤ ਨੇ। ਚੌਕੀ ਦਾ ਅਰਥ ਚਾਰ ਜਣਿਆਂ ਦੇ ਬਹਿਣ ਦੀ ਥਾਂ। ਚੌਕੀ ਦਾ ਪੰਜਾਬ ਵਿੱਚ ਇੱਕ ਲਫ਼ਜ਼ੀ ਅਰਥ ਹੈ, ਫੱਟੀ ਤੇ ਬਹਿਣਾ ਚੌਂਕੇ ਵਿੱਚ, ਉਹਨੂੰ ਵੀ ਚੌਕੀ ਕਹਿੰਦੇ ਆ। ਇੱਕ ਆ ਜਿਹੜਾ ਪਖੰਡ ਚੱਲਦਾ ਪਿਆ, ਉਹ ਸਿਰ ਮਾਰਦਿਆਂ ਮੇਰੇ ਚ ਫਲਾਣੇ ਦੀ ਪੌਣ ਆ ਗਈ, ਮੇਰੇ ਚ ਫਲਾਣੇ ਦੀ ਚੌਂਕੀ ਆ ਗਈ। ਉਹ ਸੱਚੀ ਜੇ ਚਲੋ ਰੱਬ ਮਿਹਰ ਕਰੇ ਇਹਨਾਂ ਨੂੰ ਸਮੱਤ ਦੇ, ਕੋਈ ਬਾਬਾ ਦੀਪ ਸਿੰਘ ਦੀ ਚੌਕੀ ਲਾਈ ਬੈਠਾ, ਕੋਈ ਸਾਹਿਬਜ਼ਾਦਿਆਂ ਦੀ ਕਹਿੰਦਾ, ਚੇਤੇ ਰੱਖਿਓ ਇਹ ਸਾਰੇ ਦੇ ਸਾਰੇ ਪਖੰਡੀ ਬੰਦੇ, ਇਹ ਸਿਰ ਮਾਰਨ ਵਾਲੇ ਬੰਦੇ, ਇਹ ਬਿਲਕੁਲ ਇਹ ਚੌਂਕੀਆਂ ਨਹੀਂ। ਕਿਤੇ ਇਹ ਨਾ ਅਰਥ ਕੋਈ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਚੌਂਕੀ, ਅਰਦਾਸ ਚ ਕਿਹਾ ਚੌਂਕੀਆਂ ਝੰਡੇ ਜੁਗੋ ਜੁਗ ਅਟਲ, ਬੁੰਗੇ ਜੁਗੋ ਜੁਗ ਅਟਲ। ਅਸਲ ਚ ਚੌਕੀ ਦਾ ਅਰਥ ਰੋਸ ਜਲੂਸ ਵੀ ਹੈ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਚੌਕੀ ਦਾ ਅਰਥ ਪਹਿਰਾ, ਇਹਦੇ ਤੋਂ ਸ਼ਬਦ ਬਣੇ ਚੌਕੀਦਾਰ। ਜਦੋਂ ਕਿਸੇ ਦੇ ਘਰ ਅੱਗੇ ਚੌਕੀਦਾਰ ਹੋਵੇਗਾ, ਕਿਸੇ ਮੁਹੱਲੇ ਵਿੱਚ ਚੌਕੀਦਾਰ ਹੋਵੇਗਾ, ਬਾਹਰ ਦਾ ਬੰਦਾ ਅੰਦਰ ਆਉਣ ਤੋਂ ਡਰਦਾ ਹੈ ਕਿ ਇਸ ਸ਼ਹਿਰ ਚ ਪਹਿਰਾ ਲੱਗਾ ਹੈ। ਜਿਸ ਸ਼ਹਿਰ ਵਿੱਚ ਚੌਕੀਦਾਰ ਹੈ ਉੱਥੇ ਚੋਰ ਬਟਪਾਰ ਨਹੀਂ ਹੁੰਦਾ। ਜਿਹੜਾ ਗੁਰੂ ਦੇ ਸ਼ਬਦ ਨੂੰ ਗਾਉਂਦਾ ਹੈ, ਉਹਦੇ ਸਰੀਰ ਤੇ ਸ਼ਬਦ ਦੀ ਚੌਕੀ ਲੱਗ ਜਾਂਦੀ ਹੈ, ਉਹਦੇ ਨੇੜੇ ਜਮਦੂਤ ਕਦੇ ਨਹੀਂ ਆਉਂਦਾ। ਇਹ ਸ਼ਬਦ ਦੀ ਚੌਕੀ ਹੈ। ਗੁਰ ਕਾ ਸ਼ਬਦ ਰਖਵਾਰੇ ਚੌਕੀ, ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਜਮ ਲਜਾਏ ਕਰ ਭਾਗਾ। ਸਤਿਗੁਰਾਂ ਨੇ ਇਹ ਸ਼ਬਦ ਦੀਆਂ ਚੌਂਕੀਆਂ ਸਥਾਪਿਤ ਕੀਤੀਆਂ। ਇਹ ਵੀ ਆਪ ਨੂੰ ਪਤਾ ਹੈ ਕਿ ਇੱਥੋਂ ਦੇ ਪ੍ਰਬੰਧ ਕਈ ਹੱਥਾਂ ਵਿੱਚ ਆਉਂਦੇ ਰਹੇ, ਪਰ ਮੈਂ ਇੱਕ ਬੇਨਤੀ ਆਪ ਨੂੰ ਕਰਾਂਗਾ। ਯਾਦ ਰੱਖਿਓ ਜਦੋਂ ਇੱਥੇ ਆਉਂਦੇ ਹਾਂ, ਇਹ ਮੈਂ ਕਮਜ਼ੋਰੀ ਕਰਕੇ ਨਹੀਂ ਕਹਿ ਰਿਹਾ, ਜਦੋਂ ਆਏ ਹਾਂ ਘੱਟੋ ਘੱਟ ਗੁਣਾਂ ਦੇ ਗਾਹਕ ਬਣ ਕੇ ਝੋਲੀ ਭਰ ਕੇ ਜਾਈਏ, ਕਿਉਂਕਿ ਇਸ ਦਰਬਾਰ ਵਿੱਚੋਂ ਬਹੁਤ ਰਹਿਮਤਾਂ ਲੋਕਾਂ ਨੂੰ ਮਿਲੀਆਂ ਨੇ। ਦੋ ਬਚਨ ਮੈਂ ਆਪ ਨੂੰ ਗੁਰੂ ਗ੍ਰੰਥ ਸਾਹਿਬ ਚੋਂ ਹੋਰ ਅਰਜ਼ ਕਰਨੇ ਚਾਹੁੰਦਾ। ਇੱਕ ਤਾਂ ਗੁਰੂ ਰਾਮਦਾਸ ਦੇ ਇਸ ਦਰਬਾਰ ਬਾਰੇ ਮੈਂ ਅੰਤਰੀਵ ਅਰਥ ਵੀ ਕਰਾਂਗਾ ਤੇ ਬਹਿਰੂਨੀ ਵੀ। ਸ਼ਬਦ ਹੈ, ਅੱਜ ਕੱਲ ਪੜਿਆ ਸੀ ਸ਼ਾਇਦ ਗੁਰਮੁਖਾਂ, ਛੁਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ, ਤਿਨ ਪਉ ਨਿਵਾਰ ਅਨ ਪੈ ਪਦ ਦੀਨਾ ਸ਼ਬ ਮਾਤਰ ਤੇ ਉਧਰ ਧਰੇ, ਕਵ ਕੱਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਇਹਦੇ ਅਰਥ
ਮੈਨੂੰ ਪਤਾ ਟੀਕਾਕਾਰ ਗੁਰਮੁਖ ਇਹੀ ਕਰਦੇ ਆ ਕਿ ਛੁਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਦਰਬਾਰ ਵਿੱਚ ਅੱਠੇ ਪੈਰ ਚੌਵੀ ਘੰਟੇ ਤੇਰੇ ਘਰ ਦੇ ਵਿੱਚ ਨਾਮ ਬਾਣੀ ਅੰਮ੍ਰਿਤ ਦਾ ਦਰਿਆ ਚੱਲਦਾ ਪਿਆ ਪ੍ਰਵਾਹ ਚੱਲਦਾ ਪਿਆ ਤੇ ਸੱਚ ਇਹਵੇ ਤੇਰੇ ਘਰ ਵਿੱਚੋਂ ਉਹ ਅੰਮ੍ਰਿਤ ਮਿਲਦਾ ਇਹਨੂੰ ਨਾਮ ਬਾਣੀ ਨਾਲ ਵੀ ਜੋੜੀਏ ਸਿਮਰਨ ਨਾਲ ਵੀ ਜੋੜੀਏ ਬਾਹਰ ਮੁਖੀ ਵੀ ਅਰਥ ਰੱਖੇਗਾ ਛੁਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ ਤੇਰੇ ਸਰੋਵਰ ਵਿੱਚ ਤੇਰੀ ਬਾਣੀ ਦੇ ਸਰੋਵਰ ਚ ਤੇਰੇ ਨਾਮ ਦੇ ਸਰੋਵਰ ਚ ਤੇਰੇ ਇਸ ਸਰੋਵਰ ਚ ਕੇਵਲ ਉਹ ਟੁੱਬੀ ਮਾਰਦਾ ਜਿਹਨੇ ਪੂਰਬਲੀ ਵੀ ਕਿਤੇ ਤੇਰੀ ਸੇਵਾ ਕੀਤੀ ਹੈ ਜਿਹਨੇ ਪੁੱਬ ਸੇਵਾ ਕਰੀਆ ਤਿੰਨ ਭਉ ਨਿਵਾਰ ਅਨਪੈ ਪਾ ਦੀਨਾ ਉਹਨਾਂ ਦੇ ਭੈ ਤੁਸੀਂ ਖਤਮ ਕਰ ਦਿੱਤੇ ਅਨਭੈਤਾ ਦਾ ਦਾਨ ਦਿੱਤਾ ਤਿੰਨ ਭਉ ਨਿਵਾਰ ਅਨਪੈ ਪਾ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਇਸ ਦਰਬਾਰ ਵਿੱਚੋਂ ਕੀ ਮਿਲਦਾ ਕੱਲ ਕਵ ਕਵ ਕੱਲ ਠਾਕੁਰ ਹਰਦਾਸ ਤਨੇ ਬਾਬੇ ਹਰਦਾਸ ਦਾ ਪੁੱਤਰ ਠਾਕੁਰ ਹਰਦਾਸ ਦਾ ਪੁੱਤਰ ਤਨੇ ਦਰਤ ਬੇਟਾ ਧੰਨ ਗੁਰੂ ਰਾਮਦਾਸ ਇਹਦੇ ਚਰਨਾਂ ਚ ਮੱਥਾ ਟੇਕੋ ਖਾਲੀ ਸਰੋਵਰਾਂ ਨੂੰ ਭਰਨ ਵਾਲਾ ਹੈ ਇਹ ਹੈ ਇੱਥੇ ਰਹਿਮਤ ਕਵ ਕੱਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਅਗਲੀ ਗੱਲ ਇੱਕ ਭੱਟ ਸਾਹਿਬ ਜੀ ਨੇ ਹੋਰ ਬਚਨ ਕਿਹਾ ਕਹਿੰਦੇ ਨੇ ਜਿਵੇਂ ਕੋਈ ਸ਼ਮਿਆਨਾ ਨਹੀਂ ਲਾਂਦਾ ਚਾਨਣੀ ਲਾਂਦਾ ਸਾਹਿਬਾਨ ਲਾਂਦਾ ਤੇ ਕਿਹਾ ਜਾਂਦਾ ਵੀ ਇਸ ਚਾਨਣੀ ਥੱਲੇ ਇਸ ਤੰਬੂ ਦੇ ਥੱਲੇ ਹਜ਼ਾਰ ਬੰਦਾ ਬਹਿ ਸਕਦਾ ਹੀ ਕਹਿੰਦੇ ਨਾ ਇਸ ਪੰਡਾਲ ਦੇ ਵਿੱਚ 10,000 ਬਹਿ ਸਕਦਾ ਭੱਟ ਕਹਿੰਦੇ ਨੇ ਗੁਰੂ ਰਾਮਦਾਸ ਜੀ ਜਿਹੜਾ ਤੇਰਾ ਇਹ ਦਰ ਹੈ ਜਿਹੜਾ ਤੁਸੀਂ ਚੰਦੋਵਾ ਬਾਣੀ ਤੇ ਨਾਮ ਦਾ ਲਾ ਦਿੱਤਾ ਇਸ ਚੰਦੋਵੇ ਦੇ ਥੱਲੇ ਇਸ ਸਾਹਿਬਾਨ ਦੇ ਥੱਲੇ ਪੂਰੇ ਦਾ ਪੂਰਾ ਸੰਸਾਰ ਸਮਾ ਜਾਂਦਾ ਹੈ ਤੇਰੇ ਚੰਦੋਵਾ ਜਿਹੜਾ ਹੈ ਨਾ ਇਹ ਰੱਸੀਆਂ ਨਾਲ ਨਹੀਂ ਅਟਕਿਆ ਦੇਖੋ ਤੇ ਸ਼ਬਦ ਉਹਨਾਂ ਨੇ ਅੰਦਰੂਨੀ ਅਰਥ ਰੂਹਾਨੀ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਗੁਰੂ ਰਾਮਦਾਸ ਜੀ ਤੁਸੀਂ ਇਹ ਬੰਦਗੀ ਦਾ ਰੂਹਾਨੀਅਤ ਦਾ ਤੰਬੂ ਤਾਣ ਦਿੱਤਾ ਇਸ ਤੰਬੂ ਥੱਲੇ 50, 100, 10, 20,000 ਨਹੀਂ ਤੇਰੇ ਤੰਬੂ ਦੀ ਇੰਨੀ ਤਾਕਤ ਹੈ ਤੇਰੀ ਬਾਣੀ ਦੇ ਤੰਬੂ ਦੇ ਥੱਲੇ ਸਾਰਾ ਸੰਸਾਰ ਸਮਾ ਜਾਂਦਾ ਹੈ ਸਤਿਗੁਰ ਖੇਮਾ ਤਾਣਿਆ ਜਗਜੂਤ ਸਮਾਣੇ ਅਨਭਉ ਨੇਜ਼ਾ ਨਾਮ ਟੇਕ ਪੁਰਾਣੇ ਸਮੇਂ ਜਦੋਂ ਸਾਹਿਬਾਨ ਲਾਉਂਦੇ ਸਨ ਨਾ ਜੀ ਆ ਤੰਬੂ ਲਾਉਂਦੇ ਸਨ ਅੱਜ ਕੱਲ੍ਹ ਤੇ ਚਲੋ ਪਾਈਪ ਗੱਡ ਦਿੰਦੇ ਆ ਜਾਂ ਉਸ ਤਰ੍ਹਾਂ ਲੱਕੜਾਂ ਲਾ ਕੇ ਪੁਰਾਣੇ ਸਮੇਂ ਬਾਂਸ ਦਾ ਹੁੰਦਾ ਸੀ ਸੋਟਾ ਜਾਂ ਬਾਂਸ ਉਹਦੇ ਉੱਤੇ ਬਰੀਕ ਜੀ ਲੋਹੇ ਦੀ ਕਿੱਲੀ ਲੱਗੀ ਹੁੰਦੀ ਸੀ ਕਹਿੰਦੇ ਨੇ ਜਿਵੇਂ ਇੱਕ ਤੰਬੂ ਨੂੰ ਟਿਕਾਉਣ ਵਾਸਤੇ ਥੱਲੇ ਬਾਂਸ ਚਾਹੀਦਾ ਹੈ ਕਹਿੰਦੇ ਨੇ ਸਤਿਗੁਰੂ ਜਿਹੜਾ ਤੁਸੀਂ ਰੂਹਾਨੀਅਤ ਦਾ ਤੰਬੂ ਤਾਣ ਦਿੱਤਾ ਇਹਦੇ ਵਿੱਚ ਤੇਰੀ ਕਮਾਈ ਦਾ ਬਾਂਸ ਲੱਗਾ ਨੇਜਾ ਲੱਗਾ ਹੈ ਕਿਉਂਕਿ ਨਾ ਤੇਰੀ ਕਮਾਈ ਦਾ ਨੇਜਾ ਕਿਤੇ ਡੋਲਣਾ ਤੇ ਨਾ ਤੰਬੂ ਨੇ ਕਦੀ ਜਾਣਾ ਇਹ ਤੇਰੀ ਕਮਾਈ ਹੈ ਇੱਥੇ ਸਤਿਗੁਰ ਖੇਮਾ ਤਾਣਿਆ ਜੁਗਜੂਤ ਸਮਾਣੇ ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰੂ ਰਾਮਦਾਸ ਤੂੰ ਰਸ ਜਾਣੇ ਸਤਿਗੁਰੂ ਗੁਰੂ ਰਾਮਦਾਸ ਇਹ ਤੇਰੇ ਦਰ ਤੇ ਬਖਸ਼ਿਸ਼ ਵਰਤੀ ਮੈਂ ਬੇਨਤੀ ਕਰਾਂ ਜਿਸ ਦਿਨ ਦਾ ਪ੍ਰਕਾਸ਼ ਹੋਇਆ ਇਸ ਦਿਨ ਤੋਂ ਲੈ ਕੇ ਅੱਜ ਤੱਕ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਮੇਰੀ ਨੂੰ ਮੈਂ ਅਰਥ ਹੁਕਮਨਾਮੇ ਦੇ ਜ਼ਰੂਰ ਕਰਾਂਗਾ ਮੈਨੂੰ ਪਤਾ ਮੈਂ ਸਿਰਫ ਦੋ ਤੁਕਾਂ ਦੇ ਅਰਥ ਕੀਤੇ ਆ ਕਿਉਂਕਿ ਆਪਾਂ ਸਤਿਗੁਰੂ ਦਾ ਪੁਰਬ ਮਨਾ ਰਹੇ ਹਾਂ ਤੇ ਜੇ ਸੁਣ ਕੇ ਕਿਸੇ ਦੇ ਮਨ ਵਿੱਚ ਵੀ ਸਾਹਿਬ ਦੇ ਦਰਬਾਰ ਲਈ ਭਾਵਨਾ ਬਣ ਜਾਏ ਇਸ ਦਰਬਾਰ ਵਿੱਚ ਜਿਸ ਦਿਨ ਦਾ ਇਹ ਦਰਬਾਰ ਬਣਿਆ ਹੈ ਸੱਚ ਇਹਵੇ ਦੋ ਤਰ੍ਹਾਂ ਦੇ ਲੋਕ ਇੱਥੇ ਆਏ ਆ ਦੋ ਤਰ੍ਹਾਂ ਦੀ ਹਮਲਾਵਰ ਆਏ ਆ ਇੱਕ ਉਹ ਲੋਕ ਆਏ ਆ ਜਿਹੜੇ ਗੁਰੂ ਰਾਮਦਾਸ ਦੀ ਦਹਿਲੀ ਚ ਮੱਥਾ ਟੇਕਣ ਆਏ ਨੇ ਜਿਨ੍ਹਾਂ ਨੇ ਮੱਥੇ ਟੇਕਿਆ ਤੇ ਸਮੇਂ ਦੇ ਪਰਦੇ ਵਿੱਚ ਸਮੇਂ ਦੇ ਗ੍ਰੰਥਾਂ ਵਿੱਚ ਕੁਝ ਲੋਕ ਐਸੇ ਵੀ ਆਏ ਆ ਜਿਹੜੇ ਇਸ ਦਰਬਾਰ ਨਾਲ ਮੱਥਾ ਟੇਕਣ ਦੀ ਥਾਂ ਮੱਥਾ ਲਾਉਣ ਆਏ ਆ ਇਕਨਾਂ ਨੇ ਮੱਥਾ ਲਾਇਆ ਇਕਨਾਂ ਨੇ ਮੱਥਾ ਟੇਕਿਆ ਹੈ ਦੂਜੀ ਗੱਲ ਕੁਝ ਲੋਕ ਐਸੇ ਆਏ ਜਿਹੜੇ ਇਸ ਦਰਬਾਰ ਨੂੰ ਹਥਿਆਰ ਨਾਲ ਸ਼ਸਤਰ ਨਾਲ ਖਿਮਾ ਕਰਿਓ ਇਸ ਨੂੰ ਮਿਟਾਉਣ ਲਈ ਹਥਿਆਰ ਤੇ ਸ਼ਸਤਰ ਦੀ ਵਰਤੋਂ ਕਰਦੇ ਰਹੇ ਕੁਝ ਲੋਕ ਐਸੇ ਪੈਦਾ ਹੋਏ ਜਿਨ੍ਹਾਂ ਕੋਲ ਹਥਿਆਰ ਕੋਈ ਨਹੀਂ ਸੀ انہوں نے اشردہ دی وچار نال انہوں ٹاہن دا یتن کیتا ہے. آئے دونوں نے اشردک بن کے دا کی فائدہ, ہر مندر دا کی فائدہ, سروور دا کی فائدہ. ہن ساڈے سجنے بھی کہندے نہیں جی یہ تاں ادو سی, ادو پانی دی بڑی کاٹ سی جی, چیتے رکھے ہوئے راجستھان نہیں سی, یہ مارواڑ نہیں سی پنجاب جتھے پانی دی کاٹ سی. وہ سروور دا اپنا کنسپٹ ہے. سب تو زیادہ شبد دی ترنگ جے کوئی جذب کردا پانی کردا تے مٹی کردی ہے. جس دن گرو گوبند سنگھ جی نے امرت تیار کیتا انہاں دودھ وچ پتاسے نہیں پائے, انہاں پانی وچ پتاسے پائے. جڑا جل ہے وہ شبد نوں جو بولاں گے سی کلا امرت نہیں. مان لو کھما کرو ہوں تو سارے سدھ بھی کر لا پے, ایک گلاس وچ پانی رکھ کے قبول بولو, ایک گلاس وچ پانی رکھ کے گرو دا شبد بولو. یاد رکھو شبد دی تصیر والا پانی وکھرا اندر دا ٹکا بخشے گا, دوجا وکھرا بخشے گا. مہاراج جی نے اس سروور قائم کیتا, اے ہرمندر بنیا, اے دے وچ انیکاں گرمکھاں نے جیون کمائے. کل نوں جدو ستگرو دا اے پرکاش ہے اس وقت حضور دے دربار وچ جلو سجنا ہے. میں بالکل سنکھیپ جی بینتی کر لگا اس کر کے تسی آئے ہو تاں جلو دا سبند 68 واٹ نال سجاوٹ نال ہے. جلو وچ بہت ساریاں چیزاں نے جیڑیاں راجیاں مہاراجیاں نے جنہاں نوں رب نے توفیق دتی انہاں نے گرو رام داس دے دربار چ چڑھائیاں, تے جلو وچ او وی چیزاں نے جنہاں دا سبند وی سکھی نال نہیں سی, پر جدو اس دربار تے نت مستک ہوئے انہاں نے کئی کئی سال دیاں کمائیاں ہوئیاں چیزاں وی ایتھے پیٹ کر دتی. میں صرف تھوڑا جا تھوڑا تھوڑا ٹچ کیتا ہے جی, حالانکہ کیرتن دا پورا وشا نہیں لیا, چونکیاں دا نہیں لیا, امرت سروور دا پورا نہیں لیا. آپ جی دیکھو کل نوں دروازے بدل دیتے جانے نے, چارے دروازے ہرمندر صاحب دے بدلے جانے ہیں, سنہری رنگ دے دروازے چڑھن گے. وہ دروازے کدے نے, کنے چڑھائے نے, ہن اینوں پاونا سہت ویکھنا, نہ کہ اے کر لگ پینا جی سونا چڑھا کے کی ملیا. دیکھو یہ چارے دے چارے دروازے مہاراجا رنجیت سنگھ دے پروار والو چڑھے. ایک دروازہ مہاراجا رنجیت سنگھ والو سونے دا, ایک دروازہ مہاراجا کھڑک سنگھ دی ماتا والو سونے دا, تیسرا دروازہ کور نو نخال سنگھ دی ماں والو, مہاراجا کھڑک سنگھ دے گھروں او دے والو. ایک کھڑک سنگھ والو چارے دروازے جڑے کل نو چڑھن گے اے شیرے پنجاب دے پروار والوں بھیٹ کیتے گئے سی. اے گل وکری سونے دی کڑائی بعد وچ ہوندی ہے. اس تو بعد کل آپ جی ایک سہرا دیکھو گے, کچھ ودوان لکھتے ہیں کور نو نکال سنگھ دا, پر جو سنہری اتہاس لکھا ہے مہاراجا شیر سنگھ دا, لکھاں روپیاں دا سہرا جدو ویاہ ویلے تیار کرا کے بنان لگے, سہرا ویکھدیا سار کہندیا نہیں اے سہرا میرے سر تے چنگا نہیں لگتا, تے مہاراجا رنجیت سنگھ بھی کہندا بالکل نہیں چنگا لگدا, اے قیمتی سیرا کیول گرو رام داس دے گھر بھی چنگا لگدا. کل نوں تسی او دے بھی درشن کرو گے. میں تھوڑی جی جانکاری دے رہا, زیادہ نہیں میں, کیونکہ ٹائم نہیں. او درشن کرو گے. اس تو بعد جدو اسی درشن کرانگے او درد بھریا ہے, او چاننی جیڑی لکھاں روپیاں دی جڑی 84 وچ اس نردئی حکومت نے اس دربار نہ متھا لایا. میں تینوں ایکو گل کہیے, ایتھے متھا ٹیکن تے متھا لاؤن والے آئے آ, ٹیکن والے شہن شاہیاں پا گیا, متھے لاؤن والے ایک دن رول جاندے آ. او چاننی جڑی حیدرآباد دے نظام نے پیٹ کیتی سی لکھاں روپیاں دی, لال ململ دا کپڑا سی, پوری سونے دی کڑھائی سی. میں تھوڑا ٹائم اج لینا ہے زیادہ. سونے دی کڑھائی سی, موتی ٹنگے سن. حیدرآباد دے نظام نے ہرمندر صاحب نو نہیں سی دتی, انہیں مہاراجا رنجیت سنگھ نو دتی. جڑا رام باغ ہے امرتسر, مہاراجا جی دے سر دے اتے چاننی لا دتی. جدو آئے تھلے بیٹھے اتے دیکھیا اینی قیمتی چاننی, پچھا ہٹ کے کہن لگے نہیں اس چاننی نو گرو رام داس دے گھر چ لے جاؤ, اینی قیمتی چاننی میرے سر تے چنگی نہیں لگتی. اس وقت چاننی لوہائی وہ لے کے اکال تخت آئے. سن والی بات ہے, اکال تخت صاحب تے اس وقت دے سیوا دارا نے کیا کہ جیڑی چاننی ایک وری بندے دے سر تے لگ جائے وہ گرو رام داس دے سیس تے نہیں لگ سکتی. ہاں ہاتھ جوڑ کے کہندا وہ بادشاہ, میں کہنا واہ کہنا بہت سوکھا جے. مہاراجا رنجیت سنگھ نو پتا کیڑا بندہ ہے جت جوگن نہیں, پر اس بندے نے گرو دربار دا پڑا منگیا ہے, انہیں اپنے گھروں لیا کے گرو دی دتی دات چوں بھیدا کیتا ہے. بد قسمتی انہاں لوکاں دی جڑے گرو دربار وچ چوریاں کر کے گھراں نوں لے جاندے ہیں, وہ اپنی وہ چاننی لے کے آئے. جب اتنے کیا ہے چاننی نہیں چل لگ سکتی, تسی اپنے سر تے لائی. ہاتھ جوڑ کے کیا میرے تو پول ہو گئی. پھر دو پنڈ تنخواہ لگی سی مہاراجا رنجیت سنگھ نوں, ایک جی پنڈ ضلع کانگڑا, پنڈ دا نام ہے پنوڑی, ایک ضلع گرداسپور دا, پنڈ دا نام ہے نرائن پور. یہ دونوں پنڈاں دی جگیر جیڑی ہے وہ ہرمندر صاحب دے نام لائے گی. اس کر کے تنخواہ لائی, تو اپنے سر تے کیوں لائی چاننی؟ اس تو بعد یہ چاننی نو لٹکا دتا گیا سی, خزانے تے بھی لایا, پر پرنس آف ویلز انگریز آدھے آ سر برا چولی چوکنے کرسیاں تے بٹھا کے چاننی انہاں دے سر تے لا دیتی. اس وقت دے پجاریاں نے روکیا پر نہیں مننے. جدو انہاں چاننی لائی اس تو بعد فیصلہ کر رہا ہے چاننی خزانے تے بھی نہیں لائی جائے گی. 84 وچ بمب دا گولا وجا, وہ چاننی سڑ کے راکھ ہو گئی ہے. وہ جلوس ہی ساڈا. اس تو بعد ایک میں بنتی ہور کر کے, میں بالکل تین چار گلاں کیتیاں نے زیادیاں نے. اجے نیلم مور جڑا نیلم دی جی دی گردن ہے سویرے تسی دیکھنا, ایک چور صاحب دے درشن ضرور کریو کل نو اکال تخت صاحب تے. او چور 31 دسمبر سن 1925 نو دن ویروار 2 دوپہر اکال تخت صاحب تے پیٹ کیتا گیا سی. او چور ہے چنن دا, او چندن دا چور, لاہور دا مسلمان حاجی محمد مسکین جڑا اپنی زندگی بھی تقریباً 50 دے قریب او مدینے ریاق ہے, عرب ریاق ہے. حاجی محمد مسکین نے, میں تاں بینتی کر رہا, انہاں لوکاں دی شردہ دیکھو جنہاں نے گرو رام داس دی سردل تے متھے ٹیک کے سینے وچ روحانیاں دا خزانہ پریا گیا. حاجی محمد مسکین نے 31 دسمبر 1925 نو ویروار دن 2 اے پیٹ کیتا چور. اے چور چنن دا ہے, 9 تے 14 چنن وچوں 5 تے 7 5 سال لا کے 9 14 چنن وچوں 5 تو ود سماں لا کے 1,45,000 تندہ اس بندے نے کھچیاں. 1,45,000 تندہ کھچ کے انہیں چور بنایا. تے من نے کیا میں اس گھر چ بھیٹ کراں گا جتھے متھا ٹیکیا میری منزل مل جائے. ایک چور لے کے پھر ایتھے آیا. سنمان یوگ بھائی صاحب بھائی ہیرا سنگھ جی فروکیاں والے کیرتنیے, انہاں دے راہی پہنچیا. حاجی محمد مسکین مسلمان نے گرو رام داس دی سردل تے متھا ٹیکیا, تے کئی سالاں دی کمائی سانبھیا ہوا. چور کہندا داتا اے سیوا میری تساں نے لئی, میں لبدا پیا سا کتھے پیٹ کراں. انہاں نے اکال تخت تے پیٹ کیتا. پربند والوں 101 پاؤنڈ دتے حاجی محمد مسکین نو, 160 روپیاں دا گرم تسا دتا گیا, کھدر دا پیلا بستر انہاں دے گل وی سروپا پایا گیا. اج او جڑا چور ہے پرن لگ پیا ہے, پراتن ہے. 1925 نو پیٹ ہویا, 5 پچھا چلے جاؤ, ایک صدی ہو گئی ہے. پر شری اکال تخت صاحب تے ضرور درشن کریو. اے گرو رام داس دے گھر دے شہن شاہد دے چن نے, جڑے میں کل آپ نوں کہہ رہا سا. ایسے دین دیال گرو رام داس, انہاں دے دربار دی اپما کی ہے. ایک شبد کہہ کے میں کہہ دتا, مینوں پتا ٹی وی والے چلا دین گے ضرور, کٹن گے نہیں. بس اس دربار چ میں جتھوں گل شروع کیتی سی کہ بابا جی کہنے اسی آئے ہاں, اسی جاؤں گے نہیں, سدا ایتھے ہی رہاں گے. سچ ہے ایک انمتی دوجے مت دا سادھو آیا. بھائی ویر سنگھ لکھتے ہیں کیرتن سنیا, چیتنی کیتا اٹھن, کیرتن سن تو بعد باہر نکلیا تے جے پوچھا تیرا انبھو ਕਹਿੰਦਾ ਲੋਕੋ ਅਵਤਾਰ ਪੀਰ ਪੈਗੰਬਰ ਔਲੀਏ ਆਏ ਆਪਣੇ ਵਕਤ ਮੁਤਾਬਕ ਉਪਦੇਸ਼ ਦੇ ਕੇ ਕਾਲ ਰਾਹੀਂ ਉਹ ਚਲੇ ਗਏ ਕਹਿੰਦਾ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਆਇਆ ਵੋ ਗਿਆ ਨਹੀਂ ਪੁੱਛਿਆ ਕਿਉਂ ਕਹਿੰਦੇ ਗੁਰੂ ਰਾਮਦਾਸ ਕੀਰਤਨ ਕਾ ਰੂਪ ਧਾਰਨ ਕਰ ਹਰਿਮੰਦਰ ਮੇ ਬੈਠ ਗਿਆ ਇਹਦਾ ਮਤਲਬ ਬਾਣੀ ਗੁਰੂ ਗੁਰੂ ਹੈ ਬਾਣੀ ਧੰਨ ਗੁਰੂ ਰਾਮਦਾਸ ਦਾ ਦਰ ਇੱਥੇ ਆਪ ਜੀ ਕਈ ਸਾਲ ਬਾਅਦ ਆਏ ਹੋ ਬਸ ਭਾਈ ਵੀਰ ਸਿੰਘ ਦੀ ਇਸ ਨਜ਼ਮ ਨਾਲ ਮੈਂ ਅੱਜ ਦੀ ਸਮਾਪਤੀ ਕਰਨਾ ਬਾਕੀ ਕੱਲ ਨੂੰ ਦਾਤਾ ਜੀ ਦੀ ਉਪਮਾ ਕਰਾਂਗੇ ਭਾਈ ਸਾਹਿਬ ਕਹਿੰਦੇ ਆ ਅੰਦਰ ਦੀ ਰਸ ਬੜੀ ਕੀਮਤ ਰੱਖਦਾ ਜਿਹਦੇ ਅੰਦਰ ਸੋਕਾ ਪੈ ਜਾਏ ਸਿਮਰਨ ਦਾ ਬਾਣੀ ਦਾ ਉਹ ਵਿਚਾਰਾ ਬੇਬਸ ਹੋ ਜਾਂਦਾ ਪਰ ਅੰਦਰੋਂ ਟੁੱਟ ਜਾਂਦਾ ਕਹਿੰਦੇ ਜਿਵੇਂ ਸੱਪ ਦੀ ਮਣੀ ਗਵਾਚ ਜਾਏ ਉਹ ਤੜਫਦਾ ਮਾਂ ਦਾ ਇੱਕੋ ਇੱਕ ਪੁੱਤਰ ਉਹ ਗਵਾਚ ਜਾ ਉਹਦੀ ਦੁਨੀਆਂ ਹਨੇਰ ਹੋ ਜਾਂਦੀ ਏ ਕਹਿੰਦੇ ਹੋ ਸਕਦਾ ਸੱਪ ਨੂੰ ਮਣੀ ਨਾ ਲੱਭੇ ਮਾਂ ਨੂੰ ਪੁੱਤ ਨਾ ਮਿਲੇ ਪਰ ਜਿਹਦੇ ਅੰਦਰ ਦਾ ਰਸ ਸੁੱਕ ਜਾਏ ਉਹ ਇੱਕ ਵਾਰੀ ਗੁਰੂ ਰਾਮਦਾਸ ਦੇ ਚਰਨਾਂ ਚ ਮੱਥਾ ਟੇਕੇ ਇਹ ਸੁੱਕੇ ਹੋਏ ਮਾਰੂ ਥਲੀ ਖਿਰਦੇ ਆ ਤੇ ਨਾਮ ਦੀ ਬਰਸਾਤ ਕਰ ਦਿੰਦਾ ਇਹ ਰਸ ਭਰ ਦਿੰਦਾ ਭਾਈ ਸਾਹਿਬ ਕਹਿੰਦੇ ਆ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ ਪੁੱਤ ਗਵਾਚਿਆ ਮਾਂ ਜੱਗ ਨੀ ਭਾਵਦਾ ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ ਪਰਲੋ ਮੱਚੇ ਚ ਫੇਰ ਤਿਉਂ ਘਬਰਾਵਦਾ ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ ਲਹਿਰ ਫਿਰੇ ਇੱਕ ਵਾਰ ਰੋ ਮੁੜ ਧਾਮਦਾ ਕੀ ਅਗੰਮੀ ਖੇਡ ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ ਇੱਥੇ ਨਾਮ ਦੀਆਂ ਬਖਸ਼ਾਂ ਨੇ ਸਿਮਰਨ ਦੀਆਂ ਦਾਤਾਂ ਨੇ ਅੱਜ ਗੁਰੂ ਰਾਮਦਾਸ ਨੇ ਸਾਨੂੰ ਇਹ ਵੀ ਕਿਹਾ ਭਾਈ ਸਿੱਖੋ ਐਤਕੀ ਮਹਾਰਾਜ ਦੀ ਆ ਰਿਹਾ ਹੁਕਮ ਸਤਿਗੁਰੂ ਕਹਿੰਦੇ ਆ ਕਿ ਨਿੰਦਿਆ ਕੋਈ ਕਰੇ ਘਬਰਾਇਓ ਨਾ ਉਹ ਨਿੰਦਿਆ ਨਾ ਛੱਡੇ ਤੁਸੀਂ ਨਾਮ ਨਾ ਛੱਡਿਓ ਹਾਂ ਇੱਕ ਕੰਮ ਕਰਿਓ ਉਸ ਨਿੰਦਿਆ ਕਰਨ ਵਾਲੇ ਦਾ ਬੁਰਾ ਨਾ ਮੰਗਿਓ ਕਦੀ ਨਾ ਜੀ ਕੀ ਕਰੀਏ ਕਹਿਣ ਲੱਗੇ ਸਿਮਰਨ ਕਰਕੇ ਉਹਦੇ ਭਲੇ ਵਾਸਤੇ ਅਰਦਾਸ ਕਰਿਓ ਉਹਦੇ ਅੰਦਰ ਠੰਡ ਪੈ ਜਾਏ ਮਹਾਰਾਜ ਕਹਿੰਦੇ ਖਰਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਖਰਜਨ ਕੀ ਆਪਣਾ ਗੁਣ ਨਾ ਗਵਾਵੇ ਆਪਣੇ ਉਹ ਗੁਣ ਨੂੰ ਨਹੀਂ ਤਿਆਗਦਾ
ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ
ਫਿਰ ਉਹ ਗੁਰਮੁਖ ਕਹਿੰਦਾ ਵਾਹਿਗੁਰੂ ਜੀ ਇਹ ਤੇਰੇ ਹੀ ਬਣਾਇਆ ਹੈ ਜੋ ਕੁਛ ਕਰ ਰਿਹਾ ਤੂੰ ਆਪ ਕਰ ਰਿਹਾ ਇਸ ਸਾਰੀ ਕਾਰ ਵਿੱਚ ਤੁਸੀਂ ਆਪ ਸਮਾਏ ਹੋ
ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੇ
ਮਾਲਕ ਤੂੰ ਆਪ ਹੀ ਬੰਦੇ ਨੂੰ ਮਤ ਦੇਣੇ ਤੇਰੇ ਦਿੱਤੇ ਕੋਈ ਬੋਲ ਬੋਲਦਾ ਹੈ
ਹਰ ਆਪੇ ਪੰਜ ਤੱਤ ਦਿਸ ਥਾਰਾ ਵਿੱਚ ਧਾਤੂ ਪੰਜ ਆਪ ਪਾਵੇ
ਆਪੇ ਹੀ ਪਰਮਾਤਮਾ ਤੂੰ ਪੰਜਾਂ ਤੱਤਾਂ ਦਾ ਵਿਸਤਾਰ ਕੀਤਾ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸਾ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਪੰਜ ਗੁਣ ਵੀ ਤੁਸੀਂ ਰੱਖ ਦਿੱਤੇ ਆ ਸਬਦ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਇਹ ਸਾਰੇ ਤੇਰੇ ਟਿਕਾਏ ਹਨ
ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵੇ
ਧੰਨ ਗੁਰੂ ਰਾਮਦਾਸ ਕਹਿੰਦੇ ਨੇ ਸਿੱਖੋ ਤੁਸੀਂ ਆਏ ਹੋ ਪੁਰਬ ਵਾਲੇ ਦਿਨ ਬੜੀ ਵੱਡੀ ਬਖਸ਼ਿਸ਼ ਕੀਤੀ ਮੈਨੂੰ ਇੰਝ ਲੱਗਦਾ ਦੋ ਵਾਰੀ ਹੁਕਮਨਾਮਾ ਆਇਆ ਕਿਉਂਕਿ ਸਭ ਤੋਂ ਜ਼ਿਆਦਾ ਲੋਕ ਅੱਜ ਕੱਲ੍ਹ ਨਿੰਦਿਆ ਨਾਲ ਪੀੜਿਤ ਨੇ ਇੱਕ ਦੂਜੇ ਦਾ ਇੰਨਾ ਅਪਮਾਨ ਕਰ ਰਹੇ ਆ ਮੇਰੇ ਸਤਿਗੁਰੂ ਇਸ ਵਾਰੀ ਕਹਿੰਦੇ ਨੇ ਸਿੱਖੋ ਬਚੋ ਇਸ ਤੋਂ ਤੇ ਜੇ ਕੋਈ ਕਰਦਾ ਇਹ ਕਮਜ਼ੋਰੀ ਨਹੀਂ ਹੁੰਦੀ ਆਪਣੇ ਅੰਦਰ ਸਿਮਰਨ ਕਰੋ ਜੇ ਕੋਈ ਕਰ ਰਿਹਾ ਮੈਂ ਕਿਹਾ ਇਹ ਕਮਜ਼ੋਰੀ ਨਹੀਂ ਹੁੰਦੀ ਦਾ ਮਤਲਬ ਇਹ ਨਹੀਂ ਕਿ ਉਹਦੇ ਲਈ ਕਹਿ ਰਿਹਾ ਜੇ ਕੋਈ ਨਿੰਦਿਆ ਕਰ ਰਿਹਾ ਇਹ ਕਮਜ਼ੋਰੀ ਨਹੀਂ ਹੁੰਦੀ ਚੁੱਪ ਕਰ ਜਾਣਾ ਸੱਚ ਇਹ ਵੀ ਨਿੰਦਿਆ ਸੁਣ ਕੇ ਜੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋਗੇ ਆਪਾਂ ਜਿੱਤ ਜਾਵਾਂਗੇ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾ ਮਹਾਰਾਜ ਕਹਿੰਦੇ ਆਪ ਹੀ ਪਰਮਾਤਮਾ ਜਿਹੜਾ ਹੈ ਉਹ ਝਗੜੇ ਚੁਕਾਉਂਦਾ ਹੈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਅੱਜ ਰਾਤ ਨੂੰ ਰਾਗ ਦਰਬਾਰ ਹੈ ਤੇ ਮੈਂ ਬੇਨਤੀ ਕਰਾਂਗਾ ਕਿ ਅੰਮ੍ਰਿਤ ਸੰਚਾਰ ਵੀ ਬੁੱਧਵਾਰ ਹੈ ਨਾ ਅਕਾਲ ਤਖ਼ਤ ਸਾਹਿਬ ਤੇ ਹੁੰਦਾ ਤੁਸੀਂ ਆਏ ਹੋ ਗੁਰੂ ਰਾਮਦਾਸ ਦੇ ਪੁਰਬ ਤੇ ਅਸੀਸ ਲੈ ਕੇ ਜਾਇਓ ਆਓ ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ
ਹਰ ਆਪੇ ਪੰਜ ਤੱਤ ਦਿਸ ਥਾਰਾ
ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।